दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग इथे पहुंचा सी कि सतगुरु सच्चे पातशाह जी दखण नू जा रहे ने। माता सुंदरी नू सतगुरां ने हुक्म कीता कि तुसीं दिल्ली दे विच ही टिको। उस वेले माता जी इस गल नू नहीं मनदे पर सतगुरु सच्चे पातशाह जी अनेकां ही प्रकार दे नाल माता सुंदरी जी नू धीरे देण दा यतन कर रहे हन। कल कथा इथे पहुंची सी, अज इथों अगे मैं प्रारंभ करदा।
शत्रु सें करे खेत गिराए आप जूझ सुर लोक सिधाए।
सतगुरु जी कह रहे ने कि तेनू अपने पुत्र अजीत सिंह दे वास्ते कोई सोग नहीं करना चाहिदा। उन्हें अनेकां ही सैकड़े जिहड़े शत्रु ने उन्हां नू रणभूमि दे विच मारिया सी ते फिर जूझदा होया ही सुरगां दे विच पहुंचिया सी।
जह साबरी तन के सुख वेद पुराण साख सब कह।
गुरु जी कहंदे ने सुंदरी अजीत सिंह दा कोई सोग ना कर क्योंकि ओ ते उस लोक दे विच गया है जिस लोक दे विच कहंदे ने हमेशा हर एक रीत दे नाल सुख ही सुख ने जिथे कोई भी दुख नहीं है।
वेद पुराण साख सब कह
जिन्ने भी वेद पुराण पुरातन ग्रंथ ने ओ सारे इस गल दी शाहदी देंदे ने कि उस लोक दे विच कोई सोग दुख नहीं।
खोड़ सबर खयार बल तन की सब प्राप्त अभिलाखा मन की।
गुरु जी कहंदे ने जे किसे मनुख दी 16 वर्यां दी आयु होवे बड़ा जवान होवे ते उहदे मन दियां जिहड़ियां सारियां कामनावां ने ओह भी पूरियां होण किसे गल दी उस मनुख नूं कोई भुख ना होवे।
चक्कर वर्त मैं मंडल राजू मिटै ना आयस कितै को काजू।
ओह जिहड़ा 16 वर्यां दा आदमी है जिहदियां मन दियां ख्वाहिशां पूरियां ने और मानो के चक्करवर्ती राजे वांगू सारी पृथ्वी ते उहदा राज भी कायम होवे।
कहिंदे ने मिटै ना आयस कितहुं काजू जिसदा हुक्म ना टले किधरे ते किधरे उसदा कोई कम खोटा ना होवे भाव सारे उहदे कम सफल होण। इत आदक आनंद जग पीन
हर एक कम पूरे होण किसे भी चीज दी उहनूं कोई लोड़ ना होवे। जे ऐसा भी आदमी होवे ते गुरु जी कहिंदे ने इत आदक आनंद जग पीन संसार दे जग पीन वड्डे सुख ने।
जैसे आनंद को कनका एहू तिस आनंद सो मिले अछे हो।
सतगुरु सच्चे पातशाह जी ने उदाहरण दे के प्रमाण दे के दसिया कहिंदे ने जे कोई 16 वर्यां दा जवान आदमी होवे ओहदा हर एक जगह दे उत्ते हुक्म चलदा होवे चक्रवर्ती राजा होवे कदे भी ओहदा कोई कम ना टले जिहदे मन दियां सारियां ख्वाहिशां पूरियां होण ऐसा जिहड़ा आदमी है ना ओह भी तेरे पुत्र दे आनंद दे अगे एक किणके मात्र है।
ਭਾਵ ਤੇਰੇ ਪੁੱਤਰ ਨੂੰ ਜਿਹੜੀ ਪਦਵੀ ਮਿਲੀ ਹੈ ਉਹ ਪਦਵੀ ਅਛੇਹੂ ਹੈ। ਕਹਿਣ ਤੋਂ ਭਾਵ ਹੈ ਇਹ ਸਾਰੇ ਆਨੰਦ ਜਿਸ ਆਨੰਦ ਦਾ ਇੱਕ ਕਿਣਕਾ ਮਾਤਰ ਹਨ, ਉਸ ਆਨੰਦ ਨੂੰ ਇੱਕ ਰਸ ਮਿਲਿਆ ਹੈ। ਅਜੀਤ ਸਿੰਘ ਭਾਵ ਬ੍ਰਹਮਾਨੰਦ ਨੂੰ ਪ੍ਰਾਪਤ ਹੋਇਆ ਹੈ। ਕਹਿੰਦੇ ਹਨ ਕਿ ਮਹਾਨ ਤੋਂ ਮਹਾਨ ਸਰੀਰਕ ਰਸ ਬ੍ਰਹਮਾਨੰਦ ਦਾ ਕਿਣਕਾ ਮਾਤਰ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਜ ਆਖਿਆ, ਨਿਜ ਨੰਦਨ ਆਨੰਦ ਬਿਲੰਦ ਨਿਸ਼ਚੈ ਜਾਣ ਲਿਓ ਮਤੀ ਵੰਦ। ਕਹਿੰਦੇ ਨੇ ਤੇਰਾ ਜੋ ਨੰਦਨ ਹੈ ਪੁੱਤਰ ਹੈ ਉਹਨੂੰ ਬਹੁਤ ਵੱਡੇ ਆਨੰਦ ਨੇ, ਇਸ ਗੱਲ ਨੂੰ ਪੱਕੀ ਤਰ੍ਹਾਂ ਜਾਣ ਲੈ ਹੇ ਸ੍ਰੇਸ਼ਟ ਮਤ ਵਾਲੀਏ। ਤਿਸ ਕੋ ਸ਼ੋਕ ਨਾ ਸੁਮਤੇ ਕਰੋ ਪੁਰ ਮੈਂ ਰਹਿਣ ਮਨੋਰਥ ਤਰੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁੰਦਰੀ ਮਾਤਾ ਜੀ ਨੂੰ ਉਪਦੇਸ਼ ਦਿੱਤਾ ਕਿ ਆਨੰਦ ਰੂਪ ਦੇ ਵਿੱਚ ਉਹ ਮਗਨ ਹੈ, ਇਸ ਕਰਕੇ ਆਪਣੇ ਪੁੱਤਰ ਅਜੀਤ ਸਿੰਘ ਦਾ ਤੂੰ ਕੋਈ ਸ੍ਰੇਸ਼ਟ ਮਤ ਵਾਲੀਏ ਸੋਗ ਨਾ ਕਰ ਤੇ ਇਸ ਦਿੱਲੀ ਨਗਰ ਦੇ ਵਿੱਚ ਰਹਿਣ ਦਾ ਜਿਹੜਾ ਮਨੋਰਥ ਹੈ ਉਸ ਨੂੰ ਪੂਰਾ ਕਰ। ਹਿਰਦੈ ਧਿਆਨ ਹਮ ਕੋ ਨਿਤ ਤਿਆਵੋ ਨਿਕਟ ਦਰਸ ਕੋ ਸੁਖ ਫਲ ਪਾਵੋ। ਗੁਰੂ ਜੀ ਨੇ ਆਖਿਆ ਹੇ ਸੁੰਦਰੀ ਤੂੰ ਆਪਣੇ ਹਿਰਦੇ ਦੇ ਵਿੱਚ ਸਾਡਾ ਧਿਆਨ ਰੱਖ ਕੇ ਸਾਨੂੰ ਯਾਦ ਰੱਖੀ। ਗੁਰੂ ਜੀ ਕਹਿੰਦੇ ਨੇ ਜੇਕਰ ਸਾਡੇ ਦਰਸ ਨੂੰ ਲੋਚਦੀ ਹੋਵੇਗੀ ਅਸੀਂ ਤੈਨੂੰ ਦਰਸ਼ਨ ਵੀ ਦੇਵਾਂਗੇ, ਇਸ ਤਰ੍ਹਾਂ ਤੈਨੂੰ ਸਾਰਿਆਂ ਸੁਖਾਂ ਦੀ ਪ੍ਰਾਪਤੀ ਹੋਵੇਗੀ। ਪ੍ਰਾਲਬਧ ਤਨ ਕੀ ਸਭ ਭੋਗ ਪਹੁੰਚੋ ਅੰਤ ਹਮਾਰੇ ਲੋਗ। ਗੁਰੂ ਜੀ ਨੇ ਆਖਿਆ ਕਿ ਪ੍ਰਾਲਬਧ ਜੋ ਕਿਸਮਤ ਦੇ ਵਿੱਚ ਲੇਖਾਂ ਦੇ ਵਿੱਚ ਜਿੰਨੀ ਉਮਰ ਲਿਖੀ ਹੈ ਉਸ ਸਰੀਰ ਦੀ ਆਰਬਲਾ ਨੂੰ ਭੋਗ ਕੇ ਫਿਰ ਗੁਰੂ ਜੀ ਕਹਿੰਦੇ ਨੇ ਤੂੰ ਅੰਤ ਸਮੇਂ ਸਾਡੇ ਲੋਕ ਦੇ ਵਿੱਚ ਹੀ ਪਹੁੰਚ ਜਾਵੇਂਗੀ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਤਾ ਸੁੰਦਰੀ ਜੀ ਨੂੰ ਉਪਦੇਸ਼ ਦਿੱਤਾ। ਰਤੀ ਸੋਗ ਪਰਿਵਾਰ ਦਾ ਕਰੋ ਨਹੀਂ ਪੁੱਤਰ ਤੁਸਾਂ ਦੇ ਨੇ ਜਸ ਪਾ ਗਏ ਓ ਜਿਉਂਦੇ ਸਦਾ ਜਹਾਨ ਉੱਤੇ ਧਰਮ ਆਪਣੇ ਤੋਂ ਹੋ ਫਿਦਾ ਗਏ ਭਲੇ ਦੇਸ਼ ਤੇ ਆਪਣੇ ਧਰਮ ਲਈ ਤੇਗਾਂ ਵਿੱਚ ਮੈਦਾਨ ਚਲਾ ਗਏ ਕਰ ਛਤਰੀ ਧਰਮ ਨੂੰ ਗਏ ਪੂਰਾ ਮੇਰਾ ਨਾਮ ਉਜਲਾ ਕਰਵਾ ਗਏ ਸੋਗ ਉਹਨਾਂ ਦਾ ਕਰਨਾ ਯੋਗ ਨਹੀਂ ਉਹ ਜਸ ਦਾ ਚੰਦ ਚੜਾ ਗਏ ਨਾਮ ਉਹਨਾਂ ਦਾ ਸਦਾ ਅਟਲ ਰਹਿਸੀ ਜਿਹੜੀ ਕਾਰੋ ਹੈਣ ਕਮਾ ਗਏ ਜੋ ਜੰਮਿਆ ਅੰਤ ਨੂੰ ਮਰ ਗਿਆ ਬੜੇ ਬੜੇ ਸਭ ਮੂੰਹ ਛੁਪਾ ਗਏ ਸਦਾ ਕੋਈ ਨਾ ਜਿਉਂਦਾ ਰਿਹਾ ਇੱਥੇ ਸਭ ਕਾਲ ਭਗਵਾਨ ਜੀ ਖਾ ਗਏ ਆਉਣਾ ਉਹਨਾਂ ਦਾ ਸਫਲ ਹੈ ਜੱਗ ਉੱਤੇ ਜੋ ਧਰਮ ਉੱਤੇ ਦੇਹਾਂ ਲਾ ਗਏ ਜੋ ਹੋਇਆ ਸੋ ਚੰਗਾ ਕਰਤਾਰ ਸਿੰਘਾ ਕਿਉਂ ਮੋਹ ਝੂਠੇ ਵਿੱਚ ਆ ਗਏ। ਕਹਿੰਦੇ ਨੇ ਸੁੰਦਰੀ ਤੂੰ ਝੂਠੇ ਮੋਹ ਦੇ ਜਾਲ ਦੇ ਵਿੱਚ ਕਿਉਂ ਫਸਦੇ ਹੈ ਨਹੀਂ ਪਾਣਾ ਉਲੰਘਣਾ ਹੈ ਚੰਗਾ ਦਿੱਲੀ ਵਿੱਚ ਹੁਣ ਤੁਸੀਂ ਗੁਜਰਾਨ ਕਰਿਓ ਮਾਈ ਭਾਈ ਸਭ ਕਰਨਗੇ ਸੇਵ ਤੁਹਾਡੀ ਸਦਾ ਬੈਠ ਧਿਆਨ ਭਗਵਾਨ ਕਰਿਓ ਪ੍ਰਾਲਬਧ ਇੱਥੇ ਜਿਹੜੀ ਭੋਗ ਉਹਨੂੰ ਗੁਰਪੁਰੀ ਵਿੱਚ ਅੰਤ ਸਥਾਨ ਕਰਿਓ ਕਮਰ ਕਸਾ ਤੇ ਸ਼ਸਤਰ ਪਾਸ ਰੱਖੋ ਦਰਸ ਦੇਵਾਂਗੇ ਜਦ ਧਿਆਨ ਕਰਿਓ ਆਦ ਗ੍ਰੰਥ ਜੀ ਦੀ ਬਾਣੀ ਸਦਾ ਪੜਨੀ ਵਿੱਚ ਸੰਗਤਾਂ ਸਦਾ ਗਿਆਨ ਕਰਿਓ ਅਸੀ ਚੱਲਦੇ ਹੁਣ ਕਰਤਾਰ ਸਿੰਘਾ ਸਮਾਂ ਹੋ ਨਿਰਮੋਹ ਬਿਤਾਣ ਕਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਆਪਣਾ ਜਿਹੜਾ ਧਿਆਨ ਹੈ ਉਸ ਨੂੰ ਗੁਰਬਾਣੀ ਦੇ ਵੱਲ ਜੋੜ ਕੇ ਰੱਖੋ ਔਰ ਗੁਰੂ ਜੀ ਕਹਿੰਦੇ ਨੇ ਪ੍ਰਾਲਬਧ ਜਿਹੜੀ ਤੁਹਾਨੂੰ ਆਯੂ ਮਿਲੀ ਹੈ ਉਸ ਨੂੰ ਭੋਗ ਕੇ ਸਾਡੇ ਲੋਕ ਪਹੁੰਚੇ। ਆਪਣ ਤ੍ਰਿਯਣ ਸਮ ਤੁਮ ਨਹੀ ਚਾਹੀਏ ਹਮਰੀ ਸੰਗਤ ਕੋ ਫਲ ਲਹੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੂਸਰੀਆਂ ਸਧਾਰਨ ਇਸਤਰੀਆਂ ਵਰਗਾ ਤੁਹਾਡਾ ਜਿਹੜਾ ਸੁਭਾਅ ਹੈ ਤੁਹਾਡੀ ਜਿਹੜੀ ਚਾਲ ਹੈ ਉਹ ਨਹੀਂ ਹੋਣੀ ਚਾਹੀਦੀ। ਹਮਰੀ ਸੰਗਤ ਕੋ ਫਲ ਲਹੀਏ ਤੁਸੀਂ ਤੇ ਜਗਤ ਦੀ ਮਾਤਾ ਹੋ ਤੁਹਾਨੂੰ ਜਗਤ ਦੀ ਮਾਤਾ ਕਹਿਲਾਉਣ ਦਾ ਖਿਤਾਬ ਹਾਸਲ ਹੈ ਇਸ ਕਰਕੇ ਸਾਡੀ ਜਿਹੜੀ ਸੰਗਤ ਹੈ ਉਹਨਾਂ ਦੇ ਕੋਲ ਰਹਿ ਕੇ ਚੰਗੇ ਫਲਾਂ ਦੀ ਪ੍ਰਾਪਤੀ ਕਰੋ। ਸਿੱਖਣ ਕੋ ਕੀ ਜੈ ਕਲਿਆਣ ਬਸੀਏ ਦਿੱਲੀ ਪੁਰ ਰੁਚ ਠਾਨ। ਗੁਰੂ ਜੀ ਕਹਿੰਦੇ ਨੇ ਹੇ ਸੁੰਦਰੀ ਤੂੰ ਜਗਤ ਦਾ ਸਿੱਖਾਂ ਦਾ ਕਲਿਆਣ ਕਰਨਾ ਹੈ ਇਸ ਕਰਕੇ ਰੁਚੀ ਨੂੰ ਤਾਰਨ ਕਰਕੇ ਦਿੱਲੀ ਨਗਰ ਦੇ ਵਿੱਚ ਡੇਰਾ ਲਾਓ।
ਅਪਰ ਬਾਰਤਾ ਕੀ ਅਭਿਲਾਖਣ ਸੋ ਪੁਰਵੋ ਹਮ ਸੋ ਕਰ ਪਾਖਣ।
ਕਿਉਂਕਿ ਕੱਲ ਦੇ ਪ੍ਰਸੰਗ ਦੇ ਵਿੱਚ ਆਇਆ ਸੀ ਕਿ ਮਾਤਾ ਸੁੰਦਰੀ ਨੇ ਅਰਜ ਕੀਤੀ ਕਿ ਮੈਨੂੰ ਆਪਣੇ ਪੁੱਤਰ ਦਾ ਇੱਕ ਵਾਰੀ ਦਰਸ਼ਨ ਕਰਾ ਦਿਓ ਫੇਰ ਜਿੱਥੇ ਮਰਜ਼ੀ ਤੁਸੀਂ ਚਲੇ ਜਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ ਨੂੰ ਛੱਡ ਦੇ ਹੋਰ ਜਿਹੜੀ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਉਹ ਸਾਨੂੰ ਦੱਸ ਅਸੀਂ ਹੋਰ ਤੇਰੀ ਮਨ ਦੀ ਜਿਹੜੀ ਕਾਮਨਾ ਹੈ ਉਸ ਨੂੰ ਜ਼ਰੂਰ ਪੂਰਾ ਕਰਾਂਗੇ।
ਸੰਗਤ ਬਿਨੈ ਮਾਨ ਬੇਜੋਗ ਸੇਵਾ ਕਰੇ ਸਰਬ ਸਿੱਖ ਲੋਗ।
ਗੁਰੂ ਜੀ ਕਹਿੰਦੇ ਨੇ ਸੁੰਦਰੀ ਤੂੰ ਸਾਰੀ ਸੰਗਤ ਦੇ ਵਿੱਚ ਮਾਣ ਨਹੀਂ ਹੈ ਮੰਨਣ ਦੇ ਯੋਗ ਹੈ ਇਸ ਕਰਕੇ ਸਾਰੇ ਜਿਹੜੇ ਸਿੱਖ ਨੇ ਉਹ ਤੇਰੀ ਬਹੁਤ ਜ਼ਿਆਦਾ ਸੇਵਾ ਕਰਨਗੇ।
ਸ੍ਰੀ ਅਮਰਤ ਸਾਰੇ ਆਦ ਸਥਾਨ ਜਹ ਕਹਿ ਕਰੇ ਸਰਬ ਮਸੰਦ ਮਹਾਨ।
ਗੁਰੂ ਜੀ ਕਹਿੰਦੇ ਨੇ ਅੰਮ੍ਰਿਤਸਰ ਤੇ ਹੋਰ ਜਿੰਨੇ ਵੀ ਗੁਰੂ ਸਥਾਨ ਨੇ ਉਹਨਾਂ ਸਾਰਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਮਸੰਦ ਨੇ ਉਹ ਰਹਿੰਦੇ ਨੇ।
ਸਰਬ ਦਰਬ ਇਹ ਅਰਪਣ ਕਰਹੀ ਨਿਜ ਨਿਜ ਥਲ ਮੈਂ ਥਿਰਤਾ ਤਰਹੀ।
ਗੁਰੂ ਜੀ ਕਹਿੰਦੇ ਨੇ ਜਿੱਥੇ ਜਿੱਥੇ ਮਸੰਦ ਰਹਿੰਦੇ ਨੇ ਉੱਥੇ ਉੱਥੇ ਉਹ ਸਥਿਰ ਰਹਿਣਗੇ ਤੇ ਸਾਰੇ ਜਿਹੜੇ ਮਸੰਦ ਨੇ ਉਹ ਪੈਸਿਆਂ ਦੀ ਜਿਹੜੀ ਪੇਟਾ ਹੈ ਉਹ ਤੁਹਾਡੇ ਅੱਗੇ ਹੀ ਆਣ ਕੇ ਅਰਪਣ ਕਰਿਆ ਕਰਨਗੇ।
ਤੋ ਥੇ ਰਹੋਵਣ ਤੇ ਇਸ ਦੇਸ਼ ਰੀਤ ਪ੍ਰਥਮ ਕੀ ਰਹਿ ਅਸ਼ੇਸ਼।
ਗੁਰੂ ਜੀ ਨੇ ਆਖਿਆ ਸੁੰਦਰੀ ਜੇਕਰ ਤੂੰ ਦਿੱਲੀ ਦੇ ਵਿੱਚ ਨਿਵਾਸ ਕਰੇਗੀ ਤੇ ਪਹਿਲਾਂ ਵਾਰੀ ਜਿਹੜੀ ਰੀਤ ਹੈ ਉਹ ਬਣੀ ਰਹੇਗੀ ਉਹ ਖਤਮ ਨਹੀਂ ਹੋਵੇਗੀ।
ਦੇਣ ਲੈਣ ਜਗ ਗੁਰੂ ਕੀ ਕਾਰ ਰਹਿ ਤਥਾ ਹੀ ਨਿਸ਼ਚੈ ਤਾਰ।
ਗੁਰੂ ਜੀ ਕਹਿੰਦੇ ਨੇ ਇਹ ਗੱਲ ਪੱਕੀ ਹੈ ਨਿਸ਼ਚਿਤ ਰੂਪ ਦੇ ਵਿੱਚ ਹੈ ਕਿ ਦੇਣ ਲੈਣ ਦਾ ਜਿੰਨਾ ਵੀ ਕੰਮ ਹੈ ਗੁਰੂ ਕਰਦਾ ਉਹ ਤੇਰੇ ਅਧਿਕਾਰ ਦੇ ਵਿੱਚ ਹੀ ਹੋਵੇਗਾ।
ਤੂੰ ਅਰ ਤੌਲਰ ਜਗਤ ਤਮਾਸ਼ਾ ਇਸ ਥਿਰਤਾ ਕੋ ਕਿਆ ਪਰਵਾਸਾ।
ਗੁਰੂ ਜੀ ਨੇ ਆਖਿਆ ਤੂੰ ਦੇ ਮੰਦਰ ਵਾਂਗੂ ਇਹ ਜਿਹੜਾ ਸੰਸਾਰ ਦਾ ਤਮਾਸ਼ਾ ਹੈ ਇਹਦਾ ਕੀ ਪਰਵਾਸਾ ਹੈ ਕਿ ਕਿੰਨਾ ਕੁ ਚਿਰ ਸਥਿਰ ਰਹਿਣਾ ਹੈ ਕਿੰਨਾ ਕੁ ਚਿਰ ਇਸ ਨੇ ਬਰਕਰਾਰ ਰਹਿਣਾ।
ਸਮ ਦਰਿਆ ਓ ਚਲਿਓ ਨਿਤ ਜਾਤ ਪਾਰਿਓ ਰਹਿ ਇੱਕ ਸਮ ਦਿਖ ਰਾਤ।
ਗੁਰੂ ਜੀ ਕਹਿੰਦੇ ਨੇ ਇਹ ਜੋ ਸੰਸਾਰ ਹੈ ਮਾਨੋ ਕਿ ਇੱਕ ਵੱਡੇ ਦਰਿਆ ਦੀ ਤਰ੍ਹਾਂ ਹੈ ਜਿਹੜਾ ਕਿ ਹਮੇਸ਼ਾ ਚੱਲਦਾ ਰਹਿੰਦਾ ਹੈ ਪਰ ਜਦੋਂ ਉਸ ਨੂੰ ਦੇਖਿਆ ਜਾਵੇ ਤੇ ਉਸ ਦਾ ਪਾਣੀ ਇੱਕੋ ਵਰਗਾ ਦਿਸਦਾ ਹੈ ਉਹ ਘਟਦਾ ਨਹੀਂ ਹੈ। ਇਸੇ ਤਰ੍ਹਾਂ ਇਹ ਸੁੰਦਰੀ ਇਹ ਸੰਸਾਰ ਹੈ।
ਇਤੇ ਆਦਿਕ ਬਹੁ ਪ੍ਰਭ ਸਮਝਾਈ ਪਰੇ ਬਿਲੋਚਨ ਅਸ਼ਰੂ ਗਿਰਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸੁੰਦਰੀ ਨੂੰ ਬਹੁਤ ਜ਼ਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਪਰ ਫੇਰ ਵੀ ਸੁੰਦਰੀ ਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਅੱਥਰੂ ਨੇ ਉਹ ਡਿੱਗਦੇ ਜਾ ਰਹੇ ਨੇ। ਸ੍ਰੀ ਗੁਰੂ ਸੰਗ ਸਿੱਖ ਸੁਨਿਆਰਾ ਰਹਿਓ ਪੁੱਤਰ ਜਾਚਤ ਬਹੁ ਵਾਰਾ। ਹੁਣ ਕਵੀ ਜੀ ਇਥੋਂ ਇੱਕ ਹੋਰ ਸਾਖੀ ਨੂੰ ਪ੍ਰਾਰੰਭ ਕਰਦੇ ਨੇ ਇਸ ਪਹਿਲੇ ਪ੍ਰਸੰਗ ਨੂੰ ਵਿੱਚੇ ਹੀ ਛੱਡ ਕੇ। ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਇੱਕ ਸੁਨਿਆਰਾ ਸਿੱਖ ਰਹਿੰਦਾ ਸੀ ਤੇ ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਅਰਜ ਕੀਤੀ ਹੋਈ ਸੀ ਕਿ ਮੈਨੂੰ ਸੱਚੇ ਪਾਤਸ਼ਾਹ ਪੁੱਤਰ ਮਿਲੇ। ਕੇਤਕ ਸਮੈ ਬਿਤਾਵਤ ਪਾਇਓ ਇੱਕ ਦਿਨ ਸੰਗ ਪ੍ਰਭੂ ਕੇ ਗਯੋ। ਕਾਫੀ ਸਮਾਂ ਬਤੀਤ ਹੋ ਗਿਆ ਸੀ ਉਸ ਨੂੰ ਸਤਿਗੁਰਾਂ ਦੇ ਨਾਲ ਰਹਿੰਦਿਆਂ, ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਉਹ ਬਾਹਰ ਗਿਆ। ਤ੍ਰਿਆ ਵਹਿਰ ਇੱਕ ਬਾਰਕ ਗੇਰਾ ਗਮਨਤ ਪੰਥ ਗੁਰੂ ਤਬ ਹੇਰਾ। ਜਦੋਂ ਸਤਿਗੁਰਾਂ ਦੇ ਨਾਲ ਉਹ ਸੁਨਿਆਰਾ ਸਿੱਖ ਬਾਹਰ ਗਿਆ ਤੇ ਕਹਿੰਦੇ ਨੇ ਬਾਹਰ ਰੜੇ ਮੈਦਾਨ ਦੇ ਵਿੱਚ ਕਿਸੇ ਔਰਤ ਨੇ ਆਪਣਾ ਜਿਹੜਾ ਬੱਚਾ ਸੀ ਉਸ ਨੂੰ ਸੁੱਟਿਆ ਹੋਇਆ ਸੀ। ਉਹ ਬੱਚਾ ਉੱਚੀ ਉੱਚੀ ਰੋ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਲਾਗੋਂ ਦੀ ਲੰਘੇ ਤੇ ਸਤਿਗੁਰਾਂ ਨੇ ਉਸ ਨੂੰ ਦੇਖਿਆ।
ਸੁਨਿਆਰੇ ਸਿੱਖ ਸਨ ਫੁਰਮਾਇਓ ਜਾਚਤ ਪੁੱਤਰ ਅਚਾਨਕ ਪਾਇਓ।
ਉਸ ਵੇਲੇ ਉਸ ਸੁਨਿਆਰੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੇ ਭਾਈ ਸਿੱਖਾ, ਤੂੰ ਹਮੇਸ਼ਾ ਸਾਡੇ ਤੋਂ ਪੁੱਤਰ ਮੰਗਦਾ ਸੈਂ। ਗੁਰੂ ਜੀ ਕਹਿੰਦੇ ਨੇ ਦੇਖ, ਅਚਾਨਕ ਹੀ ਐਸਾ ਸਬਬ ਬਣ ਗਿਆ ਕਿ ਕਹਿੰਦੇ ਨੇ ਬਣਿਆ ਬਣਾਇਆ ਪੁੱਤਰ ਤੈਨੂੰ ਮਿਲ ਗਿਆ, ਜਾ ਉਸ ਪੁੱਤਰ ਨੂੰ ਚੁੱਕ ਲੈ।
ਪ੍ਰਤੀ ਪਾਰੋ ਕਰ ਪਿਆਰ ਦੁਲਾਰਾ ਤੋਰ ਕਾਮਨਾ ਪੁਰੈ ਉਦਾਰਾ।
ਗੁਰੂ ਜੀ ਕਹਿੰਦੇ ਨੇ ਬੱਚੇ ਨੂੰ ਚੁੱਕ ਕੇ ਕਰ ਲੈ ਜਾ, ਪਿਆਰ ਤੇ ਦੁਲਾਰ ਦੇ ਨਾਲ ਇਸ ਨੂੰ ਪਾਲ, ਤੇਰੇ ਮਨ ਦੀ ਜਿਹੜੀ ਕਾਮਨਾ ਹੈ ਉਹ ਹੁਣ ਪੂਰੀ ਹੋ ਚੁੱਕੀ।
ਸੁਣ ਕੈ ਸਿੱਖ ਕਰ ਜੋਰਤ ਰਹਿਓ ਪਾਰਨ ਕਾਰਨ ਮੈਂ ਨਹੀਂ ਲਹਿਓ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਵਚਨ ਕੀਤਾ ਉਸ ਸੁਨਿਆਰੇ ਸਿੱਖ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਪਾਰਨ ਕਾਰਨ ਮੈਂ ਨਹੀਂ ਲਹਿਓ। ਕਹਿਣ ਲੱਗਾ, ਸੱਚੇ ਪਾਤਸ਼ਾਹ ਇਸ ਬੱਚੇ ਨੂੰ ਪਾਲਣਾ ਬਹੁਤ ਜ਼ਿਆਦਾ ਮੁਸ਼ਕਲ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਿਉਂ ਮੁਸ਼ਕਲ ਹੋਵੇਗੀ? ਕਹਿੰਦਾ ਜੀ, ਕੋ ਤ੍ਰਿਆ ਸਤਨ ਦੁਗਦਾ ਦੇ। ਕਹਿੰਦਾ ਸੱਚੇ ਪਾਤਸ਼ਾਹ, ਕਿਉਂਕਿ ਮੇਰੀ ਘਰਵਾਲੀ ਦੇ ਪੇਟੋਂ ਇਹ ਪੈਦਾ ਨਹੀਂ ਹੋਇਆ, ਇਸ ਕਰਕੇ ਮੇਰੀ ਘਰਵਾਲੀ ਨੂੰ ਦੁੱਧ ਨਹੀਂ ਉਤਰੇਗਾ। ਤੇ ਕਹਿੰਦਾ ਤੋ ਇਹ ਬਚੇ ਅੰਨ ਅਚਲੇ। ਤੇ ਫਿਰ ਕਹਿੰਦੇ ਨੇ ਜੇ ਦੁੱਧ ਨਹੀਂ ਮਿਲੇਗਾ ਤੇ ਛੋਟਾ ਜਿਹਾ ਬੱਚਾ ਕਿਸ ਤਰ੍ਹਾਂ ਬਚ ਸਕੇਗਾ?
ਯਾ ਕੋ ਜਤਨ ਕਰੋ ਫੁਰਮਾਵਨ ਸੁਣ ਬੇਨਤੀ ਬੋਲੇ ਜਸ ਪਾਵਨ।
ਕਹਿੰਦਾ ਸੱਚੇ ਪਾਤਸ਼ਾਹ, ਇਹਦਾ ਪਹਿਲਾਂ ਯਤਨ ਦੱਸੋ ਕਿ ਮੈਂ ਕੀ ਯਤਨ ਕਰਾਂਗਾ। ਇਸ ਤਰੀਕੇ ਦੇ ਨਾਲ ਉਸ ਨੇ ਅਰਜ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪਵਿੱਤਰ ਜਸ ਹੈ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਨੂੰ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ ਜਲ ਕੋ ਵਾਹਿਗੁਰੂ ਕਹਿ ਲੀਜੈ ਨਿਜ ਤ੍ਰਿਆ ਸਤਨ ਪਖਾਰਨ ਕੀਜੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਥੋੜਾ ਜਿਹਾ ਪਾਣੀ ਲੈ ਕੇ ਤੇ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਕੇ ਉਹ ਜਿਹੜਾ ਪਾਣੀ ਹੈ ਆਪਣੀ ਘਰਵਾਲੀ ਦੇ ਥਣਾਂ ਨੂੰ ਲਾ ਦੇਵੀ, ਧੋ ਦੇਵੀ ਚੰਗੀ ਤਰ੍ਹਾਂ।
ਬਾਰਕ ਜਬ ਉਹ ਛੰਗ ਮੈਂ ਪਾਏ ਦੁਗਧ ਕੁਚਨ ਮੈਂ ਤਬ ਹੋਏ ਜਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੂੰ ਇਸ ਤਰ੍ਹਾਂ ਕਰੇਗਾ ਤੇ ਜਦੋਂ ਤੇਰੀ ਘਰਵਾਲੀ ਇਸ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਪਾਏਗੀ ਉਸੇ ਵੇਲੇ ਮੰਨੋ ਕਿ ਉਹਦੀ ਛਾਤੀ ਦੇ ਵਿੱਚ ਦੁੱਧ ਪੈਦਾ ਹੋ ਜਾਏਗਾ।
ਤਿਸ ਤੇ ਪਾਰਨ ਸਿਸ ਬੈ ਪਾਵੇ ਬਿਨ ਸੰਸੇਹ ਬੜ ਹੋਏ ਜਾਵੇ।
ਤੇ ਗੁਰੂ ਜੀ ਕਹਿੰਦੇ ਨੇ ਉਸ ਦੁੱਧ ਦੇ ਨਾਲ ਇਸ ਬੱਚੇ ਦੀ ਪਾਲਣਾ ਪੋਸ਼ਣਾ ਹੋ ਜਾਵੇਗੀ। ਇਸ ਤਰੀਕੇ ਦੇ ਨਾਲ ਬਗੈਰ ਹੀ ਕਿਸੇ ਸੰਸੇ ਤੋਂ ਸ਼ੰਕਾ ਤੋਂ ਇਹ ਤੇਰਾ ਜਿਹੜਾ ਪੁੱਤਰ ਹੈ ਇਹ ਜਵਾਨ ਹੋ ਜਾਏਗਾ।
ਜਲ ਤੇ ਪਲੇ ਕਰਾਏ ਸ਼ਨਾਨ ਨਿਜ ਦਾਰਾ ਕੋ ਦੀਨ ਸਹਾਨ।
ਸਤਿਗੁਰਾਂ ਦਾ ਵਚਨ ਮੰਨ ਕੇ ਉਸ ਨੇ ਬੱਚੇ ਨੂੰ ਹੱਥ ਦੇ ਉੱਤੇ ਚੁੱਕ ਲਿਆ, ਕਰ ਲੈ ਗਿਆ ਉਸੇ ਤਰ੍ਹਾਂ ਜਿਸ ਤਰ੍ਹਾਂ ਸਤਿਗੁਰਾਂ ਨੇ ਵਚਨ ਕੀਤਾ ਸੀ। ਪਹਿਲਾਂ ਆਪਣੇ ਬੱਚੇ ਦਾ ਇਸ਼ਨਾਨ ਕਰਵਾਇਆ ਤੇ ਫਿਰ ਉਹ ਜਿਹੜਾ ਬੱਚਾ ਸੀ ਆਪਣੀ ਘਰਵਾਲੀ ਨੂੰ ਜਾ ਕੇ ਦੇ ਦਿੱਤਾ। गुर को वाक सुनावन कियो सिखनी हर खतार और लियो। गुरु जी ने जड़े बचन आखे सन उस सिख ने अपनी घरवाली नू दसे ते ओदी जड़ी सिखनी सी उसने भी खुशी दे नाल उस बच्चे नू प्रवान कर लिया। सो बिद करे स्थन पै आवा सहत सने सो नंदन प्यावा। उसे तरह दी विधि कीती जिस तरह सतगुरां ने आख्या सी के पानी लै के वाहिगुरु दे नाम दा जाप करना है उसे तरह कीता ते ओ जिहड़ी सिखनी सी ओदियां थणां दे विच दुध आ गया। ओ दुध फिर उस बच्चे नू पियाया गया बड़े स्नेह दे नाल प्यार दे नाल।
जियत रहो बारक प्रतिपारे ओ दंपत अपनो पुत्र बिचारे ओ।
हुण कवि जी लिख रहे ने फिर ओ जिउंदा रहा ओदी इस तरह प्रतिपालना कीती गई। ओ जिहड़े दोवें जी सी उहनां ने मानो कि अपना ही पुत्र जान के बड़े स्नेह दे नाल उस नू थोड़ा वड्डा कीता।
पंच बरस को होयस जबे गोर महला पिख सुंदरी तबे।
ते ग्रंथाकार जी लिखदे ने जदों लड़का 5 वरियां दा होया ते उस वेले गुरु जी दे जिहड़े महल सन माता सुंदरी जी उन्हां ने उस लड़के नू 5 वरे तों बाद देखिया।
श्री अजीत सिंह सुत अनुहारा बार बार कर प्रेम निहारा।
जदों लड़का 5 वरियां दा होया ते माता सुंदरी जी ने उस नू देखिया ते मानो के माता सुंदरी जी नू ओ अपने पुत्र अजीत सिंह वर्गा ही लगा। जिस तरह के 5 वरे दी आयु दे विच अजीत सिंह जी जापदे सन इसे तरह उस दा मुहांदरा सी बार बार कर प्रेम निहारा। माता सुंदरी जी ने बार बार उस नू गोदी दे विच लै के बहुता ज्यादा प्रेम कीता।
दिल्ली बिखे रहो जब कहे ओ हृदय सुंदरी तब एम चाहे ओ।
हुण कवि जी लिखदे ने जदों हुण सतगुरु जी दिल्ली विच रहण दी गल कह रहे ने उस वेले माता सुंदरी जी दे मन दे विच यही आया कि ओ जिहड़ा पुत्तर जिहड़ा कि मेरे अजीत सिंह वर्गा लगदा है कम से कम सतगुरां तों आग्या लै के ओनू ही पाल लवां।
कहत कांत सन जोरत हाथ तजियो चहत जे इस पुरनाथ।
हुण ओ जिहड़ा पुत्र है उस दे बारे कवि जी गल कर रहे ने कि जदों सतगुरां ने आख्या तू दिल्ली दे विच रह उस वेले माता सुंदरी जी ने अपने कंत नू पति जी नू सतगुरु जी नू हथ जोड़ के आख्या कि हे सच्चे पातशाह जेकर तुहाडी इही चाह है कि मैं दिल्ली दे विच रहां ते सच्चे पातशाह मेरी एक छोटी जी गुजारिश है कम से कम उस नू जरूर मन लो।
मम सुत की एह सिस अनुहारा दे होया बेकर हो प्रति पारा।
माता सुंदरी जी ने अर्ज कीती कि ए जो इस स्त्री दा बालक है कहिंदी है बिल्कुल मेरे पुत्र अजीत सिंह वर्गा है इस करके मैनू आग्या दियो ए पुत्र मैनू दे दियो तां कि मैं इस दी अगों पालना कर सकां।
सुत सम पारक कर मैं राखो मन परचावन हित अभिलाखो।
कहिंदी है कि मेरे पुत्र वर्गा है इस करके मैं अपने पुत्र वर्गा ही प्यार इस नू स्नेह देवांगी मेरा मन भी परचिया रहेगा ते इस दी पालना भी चंगी तरह हो जाएगी।
दियो आयस सीरी मुख ते अबे पिख तरहो पारक कर तबे।
माता सुंदरी जी ने आख्या कि गरीबनवाज मैनू अपने मुखार बिन तो इस गल दी इजाजत बख्शो कि मैं इस पुत्र नू पाल के इस नू देख के सुखी रवां हमेशा।
श्री गुर सुन के बाक बखाना इस पारे जब होए महाना।
जदों माता जी ने इस तरह अर्ज कीती कि मैनू आग्या दियो मैं इस नू पाला ए मेरे पुत्र अजीत सिंह वर्गा लगदा है उस वेले सतगुरु सच्चे पातशाह जी ने वचन कीता कहिंदे आ ठीक है सुंदरी मैं मनदा हां कि तू इस नू बड़े प्रेम दे नाल स्नेह दे नाल पालेगी इस नू वड्डा भी करेगी। ते गुरु जी कहिंदे ने जदों ये वड्डा हो जावेगा
बने तोहे को ए दुखदाई।
ਗੁਰੂ ਜੀ ਕਹਿੰਦੇ ਨੇ ਜਦੋਂ ਇਹ ਵੱਡਾ ਹੋ ਜਾਵੇਗਾ ਨਾ, ਫਿਰ ਤੇਰੇ ਵਾਸਤੇ ਇਹ ਕੋਈ ਸਨੇਹ ਦਾ ਕਾਰਨ ਨਹੀਂ ਰਹਿ ਜਾਵੇਗਾ, ਇਹ ਹੋਏ ਦੁਖਦਾਈ, ਇਹ ਤੇਰੇ ਵਾਸਤੇ ਬੜਾ ਦੁਖਦਾਈ ਸਾਬਤ ਹੋਵੇਗਾ ਜਦੋਂ ਇਹ ਵੱਡਾ ਹੋ ਜਾਵੇਗਾ। ਖੋਜੈ ਤਬ ਹੋਵੇ ਕੋ ਨਾ ਸਹਾਈ, ਗੁਰੂ ਜੀ ਕਹਿੰਦੇ ਨੇ ਉਦੋਂ ਭਾਲੇਗੀ ਪਰ ਤੇਰੀ ਸਹਾਇਤਾ ਕਰਨ ਵਾਲਾ ਕੋਈ ਨੀ ਹੋਵੇਗਾ ਜਦੋਂ ਇਹ ਤੇਰੇ ਵਾਸਤੇ ਦੁੱਖ ਬਣੇਗਾ। ਯਾ ਤੇ ਮਹੀ ਰਹੋ ਹਰ ਖਾਏ, ਪਾਠੋ ਗ੍ਰੰਥ ਸਾਹਿਬ ਸੁਖ ਪਾਏ। ਕਹਿੰਦੇ ਨੇ ਸੁੰਦਰੀ ਤੂੰ ਕਿਉਂ ਦੁੱਖ ਦੇ ਕਾਰਨ ਨੂੰ ਵੱਡਾ ਕਰਨਾ ਚਾਹੁੰਦੀ ਹੈ? ਇਸ ਕਰਕੇ ਤੂੰ ਹਮੇਸ਼ਾ ਖੁਸ਼ੀ ਦੇ ਨਾਲ ਰਹਿ ਤੇ ਆਦਿ ਗ੍ਰੰਥ ਸਾਹਿਬ ਦਾ ਪਾਠ ਕਰਿਆ ਕਰ ਤਾਂ ਕਿ ਤੇਰੇ ਮਨ ਨੂੰ ਸ਼ਾਂਤੀ ਆਵੇ। ਪਾਠਤ ਸੁਣਤ ਮੈਂ ਦਿਵਸ ਬਿਤਾਵੋ, ਸਿਮਰਨ ਵਾਹਿਗੁਰੂ ਚਿਤ ਲਾਵੋ। ਕਹਿੰਦੇ ਨੇ ਸੁੰਦਰੀ ਪਾਠ ਕਰਿਆ ਕਰ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਦਿਨ ਨੂੰ ਬਤੀਤ ਕਰਿਆ ਕਰ ਤੇ ਹਮੇਸ਼ਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ, ਇਹਨਾਂ ਗੱਲਾਂ ਤੋਂ ਆਪਣੇ ਮਨ ਨੂੰ ਦੂਰ ਰੱਖ। ਸੁਣ ਸੁੰਦਰੀ ਮਨ ਅਨ ਮਨ ਪਈ, ਪਤੀ ਤੇ ਇਹ ਨਾ ਕਾਮਨਾ ਲਈ। ਸਤਿਗੁਰਾਂ ਨੇ ਤੇਰੀ ਦਿੱਤਾ ਪਰ ਸੁੰਦਰੀ ਦੇ ਮਨ ਦੇ ਵਿੱਚ ਇਹ ਜਿਹੜੀ ਗੱਲ ਸੀ ਉਹ ਨਾ ਜਚੀ, ਪਤੀ ਤੇ ਇਹ ਨਾ ਕਾਮਨਾ ਲਈ। ਮਾਨੋ ਕਿ ਆਪਣੇ ਪਤੀ ਪਰਮੇਸ਼ਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਇਹ ਵੀ ਜਿਹੜੀ ਮੰਗ ਸੀ ਉਹ ਪੂਰੀ ਨਾ ਹੋ ਸਕੀ। ਬਾਡੋ ਹੋਏ ਕਿਆ ਕਰੇ ਬਖੇਰਾ, ਆਪ ਚਿਤ ਪਰਚਾ ਪਿਖ ਨਾ ਮੇਰਾ। ਸੁੰਦਰੀ ਕਹਿਣ ਲੱਗੀ ਸੱਚੇ ਪਾਤਸ਼ਾਹ ਇਸ ਛੋਟੇ ਜੇ ਮਾਸੂਮ ਬੱਚੇ ਨੇ ਵੱਡਾ ਹੋ ਕੇ ਕੀ ਮੈਨੂੰ ਦੁੱਖ ਦੇਣਾ ਹੈ? ਮੈਂ ਤੇ ਚਾਹੁੰਦੀ ਸੀ ਕਿ ਮੇਰਾ ਚਿੱਤ ਪਰਚਿਆ ਰਹਿੰਦਾ, ਮੈਂ ਇਸ ਨੂੰ ਲਾਡ ਲਡਾ ਕੇ ਵੱਡਾ ਕਰਦੀ, ਪਰ ਸੱਚੇ ਪਾਤਸ਼ਾਹ ਤੁਸੀਂ ਇਸ ਗੱਲ ਦੀ ਵੀ ਆਗਿਆ ਨਹੀਂ ਦੇ ਰਹੇ। ਰਹੋ ਇਹ ਕਾਂਕੀ ਸਦਾ ਉਦਾਸ, ਨਹੀਂ ਨੰਦਨ ਨਹੀਂ ਪਤੀ ਹੈ ਪਾਸ। ਕਹਿੰਦੀ ਹੈ ਸੱਚੇ ਪਾਤਸ਼ਾਹ ਹੁਣ ਮੈਂ ਇਕੱਲੀ ਰਵਾਂਗੀ, ਇਕੱਲੀ ਰਹਿਣ ਦੇ ਕਾਰਨ ਬਹੁਤ ਜ਼ਿਆਦਾ ਉਦਾਸ ਰਵਾਂਗੀ, ਨਾ ਹੀ ਮੇਰੇ ਕੋਲ ਨੰਦਨ ਹੈ ਪੁੱਤਰ ਹੈ ਤੇ ਨਾ ਹੀ ਪਤੀ ਹੋਵੇਗਾ, ਇਸ ਕਰਕੇ ਪੁੱਤਰ ਤੇ ਪਤੀ ਤੋਂ ਬਗੈਰ ਮੈਂ ਬੜੀ ਉਦਾਸ ਰਵਾਂਗੀ।
ਕੇ ਚਿਤ ਚਿਰ ਮੈਂ ਬਹੁਰ ਬਖਾਨੀ, ਦੁੱਖ ਆਤਰ ਕੀ ਬਿਨ ਨਾ ਮਾਨੀ।
ਥੋੜਾ ਚਿਰ ਮਾਤਾ ਸੁੰਦਰੀ ਜੀ ਚੁੱਪ ਕੀਤੇ ਰਹਿ, ਥੋੜੇ ਚਿਰ ਤੋਂ ਬਾਅਦ ਕਹਿੰਦੇ ਨੇ ਫੇਰ ਉਹਨਾਂ ਨੇ ਅਰਜ ਕੀਤੀ, ਦੁੱਖ ਆਤਰ ਕੀ ਬਿਨ ਨਾ ਮਾਨੀ। ਕਹਿੰਦੀ ਹੈ ਹੇ ਗਰੀਬਨਵਾਜ, ਤੁਸੀਂ ਮੇਰੀ ਦੁਖੀ ਦੀ ਆਤਰ ਦੀ ਬੇਨਤੀ ਨੂੰ ਵੇਖੋ ਪ੍ਰਵਾਨ ਨਹੀਂ ਕੀਤਾ।
ਰਾਵਰ ਬਿਨਾ ਇਕਾਂਕੀ ਥੀਵੋ, ਪਰਮ ਕਸ਼ਟ ਮੈਂ ਕਿਸ ਬਿਦ ਜੀਵੋ।
ਕਹਿੰਦੀ ਹੈ ਕਿ ਤੁਹਾਡੇ ਤੋਂ ਬਗੈਰ ਮੈਂ ਇਕੱਲੀ ਹੀ ਦਿੱਲੀ ਦੇ ਵਿੱਚ ਰਵਾਂਗੀ, ਪਰਮ ਕਸ਼ਟ ਮੈਨੂੰ ਬਹੁਤ ਵੱਡਾ ਕਸ਼ਟ ਹੋਵੇਗਾ। ਕਹਿੰਦੀ ਹੈ ਕਿਸ ਬਿਦ ਜੀਵੋ, ਮੈਂ ਕਿਸ ਤਰ੍ਹਾਂ ਜਿਉਂਦੀ ਰਵਾਂਗੀ।
ਕਿਉਂ ਨਾ ਵਿਚਾਰਤ ਹੋ ਮਮ ਹਾਲ, ਬਿਰ ਦੇ ਆਪ ਕੋ ਸਦਾ ਕਿਰਪਾਲ।
ਕਹਿੰਦੀ ਹੈ ਹੇ ਗਰੀਬਨਵਾਜ, ਮੇਰੇ ਹਾਲ ਦੀ ਕਿਉਂ ਨੀ ਚਿੰਤਾ ਕਰਦੇ? ਦੇਖੋ ਮੇਰਾ ਕਿੰਨਾ ਮਾੜਾ ਹਾਲ ਹੈ, ਤੁਹਾਡਾ ਤਾਂ ਬਿਰਧ ਇਹੀ ਹੈ। ਸਾਰੇ ਕਹਿੰਦੇ ਨੇ ਕਿ ਤੁਸੀਂ ਕਿਰਪਾਲੂ ਹੋ, ਹਰ ਇੱਕ ਤੇ ਦਇਆ ਕਰਦੇ ਹੋ, ਮੇਰੇ ਤੇ ਕਿਉਂ ਨੀ ਦਇਆ ਕਰਦੇ?
ਸੁਣ ਕਰ ਸਤਿਗੁਰ ਹਿਰਦੈ ਵਿਚਾਰਾ, ਇਹ ਦੁੱਖ ਆਤਰ ਹੈ ਉਦਾਰਾ।
ਹੁਣ ਕਵੀ ਜੀ ਲਿਖ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸੁੰਦਰੀ ਦੀਆਂ ਗੱਲਾਂ ਨੂੰ ਸੁਣ ਕੇ ਹਿਰਦੇ ਦੇ ਵਿੱਚ ਵਿਚਾਰ ਕੀਤਾ, ਇਹ ਦੁੱਖ ਆਤੁਰ ਹੈ ਉਦਾਰਾ, ਕਿ ਸੁੰਦਰੀ ਜੀ ਨੂੰ ਬਹੁਤ ਜ਼ਿਆਦਾ ਦੁੱਖ ਪੈਦਾ ਹੋ ਰਿਹਾ।
ਸਮਝ ਆਈ ਸਮਝੇ ਨਾ ਅਜਾਨੀ,
ਸਤਿਗੁਰੂ ਜੀ ਵਿਚਾਰ ਰਹੇ ਨੇ ਮੈਂ ਬੜਾ ਸਮਝਾ ਰਿਹਾ, ਇਹ ਮੇਰੀ ਗੱਲ ਨੂੰ ਨਹੀਂ ਸਮਝਦੀ, ਇਹ ਬੜੀ ਅਣਜਾਣ।
ਸਮਝ ਆਈ ਸਮਝੇ ਨਾ ਅਜਾਨੀ, ਬਾਰਕ ਪਾਰਕ ਚਹਿਸ ਮਹਾਨੀ।
ਗੁਰੂ ਜੀ ਸੋਚ ਰਹੇ ਨੇ ਬੜਾ ਸਮਝਾਇਆ ਪਰ ਮੇਰੀ ਗੱਲ ਇਹਦੀ ਸਮਝ ਦੇ ਵਿੱਚ ਆ ਨਹੀਂ ਰਹੀ, ਇੱਕ ਬੇਗਾਨੇ ਪੁੱਤਰ ਨੂੰ ਪਾਲਣਾ ਚਾਹੁੰਦੀ ਹੈ, ਇਹਦੀ ਬੜੀ ਉਹਦੇ ਵਿੱਚ ਚਾਹ ਹੈ।
ਕਾਹੇ ਉਹ ਤਬੇਲੇ ਪਾਰੋ ਆਪ, ਲੱਖ ਹੈ ਬੜੇ ਦੇਹ ਸੰਤਾਪ।
ਉਸ ਵੇਲੇ ਦੁਖੀ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਠੀਕ ਹੈ ਸੁੰਦਰੀ, ਤੇਰੀ ਗੱਲ ਨੂੰ ਅਸੀਂ ਮੰਨ ਲੈਨੇ ਆ,
ਤੂੰ ਇਸ ਪੁੱਤਰ ਨੂੰ ਬਾਲਕ ਨੂੰ ਲੈ ਲੈ ਤੇ ਆਪਣੇ ਹੱਥਾਂ ਦੇ ਨਾਲ ਇਸ ਦੀ ਪ੍ਰਤਿਪਾਲਣਾ ਕਰ। ਪਰ ਕਹਿੰਦੇ ਨੇ ਇੱਕ ਗੱਲ ਯਾਦ ਰੱਖੀ, ਲੱਖ ਹੈ ਵੱਡੇ ਦੇਹ ਸੰਤਾਪ, ਇਹ ਤੇਰੇ ਵਾਸਤੇ ਵੱਡਾ ਹੋ ਕੇ ਬੜਾ ਦੁੱਖ ਦਾ ਕਾਰਨ ਬਣੇਗਾ, ਇਸ ਗੱਲ ਨੂੰ ਯਾਦ ਰੱਖੀ ਜੇ ਤੂੰ ਨਹੀਂ ਮੰਨਦੀ ਤੇ ਪਾਲ ਲੈ। ਸੁੱਤ ਅਜੀਤ ਸਿੰਘ ਕੀ ਅਨੁਹਾਰੀ, ਨਿਕਟ ਬੈਠਾਇਓ ਪਿਖ ਸੁਖ ਪਾਰੀ। ਮਾਤਾ ਸੁੰਦਰੀ ਜੀ ਇਹੀ ਚਾਹੁੰਦੇ ਸਨ, ਸਤ ਵਚਨ ਆਖਿਆ ਤੇ ਕਹਿੰਦੇ ਨੇ ਆਪਣੇ ਪੁੱਤਰ ਅਜੀਤ ਸਿੰਘ ਵਰਗਾ ਹੀ ਉਸ ਨੂੰ ਜਾਣਿਆ ਤੇ ਬੜੇ ਸੁਖ ਦੇ ਨਾਲ ਕੋਲ ਬਿਠਾ ਲਿਆ। ਪਾਤੀ ਕੀ ਆਇਸ ਲੇਹਿਤ ਪਾਰਨ, ਸੁੱਤ ਹੀ ਕੋ ਕੀਆ ਨਾਮ ਉਚਾਰਨ। ਕਵੀ ਜੀ ਲਿਖ ਰਹੇ ਨੇ ਜਦੋਂ ਪਤੀ ਦੀ ਆਗਿਆ ਮਿਲ ਗਈ ਕਿ ਇਸ ਪੁੱਤਰ ਨੂੰ ਪਾਲ ਲੈ, ਉਸ ਵੇਲੇ ਫਿਰ ਮਾਤਾ ਸੁੰਦਰੀ ਜੀ ਨੇ ਆਪਣੇ ਪੁੱਤਰ ਦਾ ਨਾਂ ਹੀ ਉਸ ਦਾ ਨਾਂ ਰੱਖਿਆ। ਪਾਲਕ ਪਾ ਅਜੀਤ ਸਿੰਘ ਸੋਏ, ਸਿੱਖ ਤੇ ਲਇਓ ਹਰਖ ਮੈਂ ਹੋਏ। ਆਪਣੇ ਪੁੱਤਰ ਵਾਲਾ ਹੀ, ਅਜੀਤ ਸਿੰਘ ਵਾਲਾ ਹੀ ਉਸ ਦਾ ਨਾਂ ਅਜੀਤ ਸਿੰਘ ਰੱਖ ਦਿੱਤਾ। ਇਸ ਤਰੀਕੇ ਦੇ ਨਾਲ ਉਹ ਜਿਹੜਾ ਪੁੱਤਰ ਸੀ ਉਸ ਦਾ ਨਾਂ ਸੁੰਦਰੀ ਜੀ ਨੇ ਅਜੀਤ ਸਿੰਘ ਰੱਖਿਆ ਤੇ ਬੜੀ ਖੁਸ਼ ਹੋਈ। ਪੁੰਨ ਸਾਹਿਬ ਦੇਵੀ ਕੇ ਸਾਥ, ਪੁਰ ਰਾਖਣ ਹਿਤ ਬੋਲੇ ਨਾਥ। ਹੁਣ ਕਵੀ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ ਮਾਤਾ ਸੁੰਦਰੀ ਤੇ ਉੱਥੇ ਰਹਿਣ ਦੇ ਵਾਸਤੇ ਤਿਆਰ ਹੋ ਗਈ। ਸਤਿਗੁਰਾਂ ਦੀ ਆਗਿਆ ਲੈ ਕੇ ਉਸ ਨੇ ਉਸ ਬੱਚੇ ਨੂੰ ਪਾਲਣਾ ਸ਼ੁਰੂ ਕੀਤਾ। ਪਰ ਕਵੀ ਜੀ ਕਹਿੰਦੇ ਨੇ ਦੂਸਰੇ ਪਾਸੇ ਦੂਸਰੇ ਸਤਿਗੁਰਾਂ ਦੇ ਮਹਿਲ ਨੇ ਸਾਹਿਬ ਦੇਵੀ ਜੀ, ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਹੁਣ ਇਸ ਦਿੱਲੀ ਦੇ ਵਿੱਚ ਹੀ ਸੁੰਦਰੀ ਵਾਂਗ ਰਹੋ।
ਨਿਕਟ ਸੋਤ ਕੇ ਰਹੋ ਥਿਰ ਵਹਿ ਕੇ, ਕਿਆ ਲੈ ਹੈ ਦੱਖਣ ਦਿਸ਼ ਜਾ ਕੇ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸਾਹਿਬ ਦੇਵੀ, ਤੂੰ ਵੀ ਆਪਣੀ ਸੌਂਕਣ ਸੁੰਦਰੀ ਦੇ ਕੋਲ ਹੀ ਇੱਥੇ ਦਿੱਲੀ ਦੇ ਵਿੱਚ ਹੀ ਰਹਿ। ਕਹਿੰਦੇ ਨੇ ਕੀ ਲੈਣਾ ਤੂੰ ਸਾਡੇ ਨਾਲ ਦੱਖਣ ਜਾ ਕੇ।
ਸਕਲ ਬਿਧਨ ਤੇ ਬਸੈ ਸੁਖਾਰੀ, ਪੂਜੈ ਪਹੁੰਚ ਸੰਗਤਾਂ ਸਾਰੀ।
ਗੁਰੂ ਜੀ ਕਹਿ ਰਹੇ ਨੇ ਸਾਹਿਬ ਦੇਵੀ, ਜਿਸ ਤਰ੍ਹਾਂ ਸੁੰਦਰੀ ਦੀ ਪੂਜਾ ਹੋਵੇਗੀ ਇਸੇ ਤਰ੍ਹਾਂ ਤੈਨੂੰ ਵੀ ਸੰਗਤਾਂ ਆਣ ਕੇ ਪੂਜਣਗੀਆਂ ਤੇ ਹਰ ਇੱਕ ਪ੍ਰਕਾਰ ਦੇ ਨਾਲ ਤੈਨੂੰ ਇੱਥੇ ਰਹਿਣ ਦੇ ਨਾਲ ਸੁਖਾਂ ਦੀ ਪ੍ਰਾਪਤੀ ਹੀ ਹੋਵੇਗੀ।
ਦਿਨ ਪ੍ਰਤੀ ਗਵਨ ਨਰਕ ਸਮ ਕਹਿ, ਤ੍ਰਿਆ ਜਾਤ ਕੋ ਬਹੁ ਦੁਖ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿਆਣੇ ਪੁਰਸ਼ ਕਹਿੰਦੇ ਨੇ ਕਿ ਰੋਜ਼ ਰੋਜ਼ ਪੈਂਡਾ ਕਰਨਾ, ਸਫ਼ਰ ਕਰਨਾ ਨਰਕਾਂ ਵਰਗਾ ਹੁੰਦਾ ਹੈ, ਔਰ ਤ੍ਰਿਆ ਜਾਤ ਕੋ ਬਹੁ ਦੁਖ ਲਹਿ। ਤੇ ਗੁਰੂ ਜੀ ਕਹਿੰਦੇ ਨੇ ਜਿਹੜੀ ਇਸਤਰੀ ਜਾਤੀ ਹੈ ਉਹਦੇ ਵਾਸਤੇ ਲੰਮਾ ਸਫ਼ਰ ਕਰਨਾ ਤੇ ਬਹੁਤਾ ਹੀ ਜ਼ਿਆਦਾ ਦੁਖਦਾਈ ਹੁੰਦਾ ਹੈ।
ਸੁਣ ਸਾਹਿਬ ਦੇਵੀ ਕਰ ਜੋਰੇ, ਗਾੜੋ ਨੇਮ ਇਹ ਮੇਰੋ।
ਜਦੋਂ ਸਤਿਗੁਰਾਂ ਨੇ ਆਖਿਆ ਤੂੰ ਵੀ ਇੱਥੇ ਹੀ ਰਹਿ, ਉਸ ਵੇਲੇ ਸਾਹਿਬ ਦੇਵੀ ਨੇ ਹੱਥ ਜੋੜੇ ਤੇ ਕਹਿਣ ਲੱਗੀ ਸੱਚੇ ਪਾਤਸ਼ਾਹ ਮੈਂ ਇੱਥੇ ਨਹੀਂ ਰਹਿ ਸਕਦੀ। ਕਹਿਣ ਲੱਗੇ ਕਿਉਂ ਨਹੀਂ ਰਹਿ ਸਕਦੀ? ਕਹਿੰਦੀ ਹੈ ਸੱਚੇ ਪਾਤਸ਼ਾਹ ਮੇਰਾ ਇੱਕ ਬਹੁਤ ਪੱਕਾ ਨਿਯਮ ਹੈ,
ਪੂਰਵ ਦਰਸ਼ਨ ਕਰੋ ਤੁਹਾਰਾ, ਪਦ ਬੰਧਨ ਤੇ ਅਚੋ ਅਹਾਰਾ।
ਕਹਿਣ ਲੱਗੀ ਸੱਚੇ ਪਾਤਸ਼ਾਹ ਮੈਂ ਤੁਹਾਡੇ ਤੋਂ ਦੂਰ ਕਿਵੇਂ ਰਹਿ ਸਕਦੀ ਹਾਂ, ਕਿਉਂਕਿ ਮੈਂ ਤੇ ਇਹ ਪ੍ਰਣ ਕੀਤਾ ਹੋਇਆ ਕਿ ਪਹਿਲਾਂ ਤੁਹਾਡਾ ਦਰਸ਼ਨ ਕਰਦੀ ਹਾਂ ਤੇ ਦਰਸ਼ਨ ਕਰਨ ਤੋਂ ਬਾਅਦ ਹੀ ਮੈਂ ਕੁਝ ਛਕਦੀ ਹਾਂ, ਤੁਹਾਡੇ ਦਰਸ਼ਨ ਕੀਤੇ ਤੋਂ ਬਗੈਰ ਮੈਂ ਕੁਝ ਖਾਂਦੀ ਹੀ ਨਹੀਂ।
ਇਤਨੇ ਹੀ ਮਾਨੇ ਸੁਖ ਸਾਰੇ, ਪਰਮ ਆਨੰਦ ਮੈਂ ਸੰਗ ਤੁਮਾਰੇ।
ਕਹਿੰਦੀ ਹੈ ਕਿ ਤੁਹਾਡੇ ਦਰਸ਼ਨ ਤੋਂ ਵੱਡਾ ਹੋਰ ਮੇਰੇ ਵਾਸਤੇ ਕੋਈ ਵੀ ਸੁਖ ਨਹੀਂ ਹੈ, ਮੈਨੂੰ ਇੰਨਾ ਹੀ ਸੁਖ ਬੜਾ ਹੈ ਸੱਚੇ ਪਾਤਸ਼ਾਹ, ਪਰਮ ਆਨੰਦ ਮੈਂ ਸੰਗ ਤੁਮਾਰੇ, ਮੈਂ ਤੁਹਾਡੇ ਨਾਲ ਰਹਿ ਕੇ ਆਨੰਦ ਨੂੰ ਮਾਣਾਂਗੀ, ਸੁਖ ਮਾਣਾਂਗੀ। ਸੱਚੇ ਪਾਤਸ਼ਾਹ ਯਕੀਨ ਕਰੋ ਮੈਨੂੰ ਕਦੇ ਕੋਈ ਦੁੱਖ ਨਹੀਂ ਹੋਵੇਗਾ।
ਗਾਵਣ ਵਿਖੇ ਨਹੀਂ ਸੰਕਟ ਕੋਈ, ਸੰਗ ਆਪ ਕੇ ਸਭ ਸੁਖ ਹੋਈ।
ਕਹਿੰਦੀ ਹੈ ਕਿ ਰਸਤੇ ਦੇ ਵਿੱਚ ਚੱਲਣ ਦਾ ਕੋਈ ਵੀ ਜਿਹੜਾ ਸੰਕਟ ਹੈ ਉਹ ਮੈਨੂੰ ਨਹੀਂ ਪੋ ਸਕੇਗਾ, ਜੇਕਰ ਤੁਹਾਡਾ ਸਾਥ ਹੋਵੇਗਾ ਤੇ ਮੈਨੂੰ ਹਮੇਸ਼ਾ ਸੁਖ ਮਿਲਣਗੇ, ਕਦੀ ਦੁੱਖ ਹੋ ਹੀ ਨਹੀਂ ਸਕਦਾ। ਪੁਜ ਆਵਣ ਸੰਗਤ ਕੇ ਪਾਸ, ਬ੍ਰਿਹਾ ਤੁਮ ਤੇ ਇਹ ਤਰੋ ਨਾ ਆਸ। ਕਹਿੰਦੀ ਹੈ ਸੱਚੇ ਪਾਤਸ਼ਾਹ, ਇੱਕ ਪਾਸੇ ਸੰਗਤ ਦੇ ਪੂਜਣ ਦੀ ਗੱਲ ਹੈ, ਦੂਜੇ ਪਾਸੇ ਤੁਹਾਡੇ ਸਾਥ ਦੀ ਗੱਲ ਹੈ। ਕਹਿਣ ਲੱਗੀ ਸੱਚੇ ਪਾਤਸ਼ਾਹ, ਤੁਹਾਡੇ ਬਿਰਹੇ ਦੇ ਵਿਛੋੜੇ ਨੂੰ ਸਹਾਰ ਕੇ ਮੈਂ ਕਦੇ ਵੀ ਇਹ ਆਸ ਨਹੀਂ ਕਰਦੀ ਕਿ ਕੋਈ ਦੁਨੀਆਂ ਦੇ ਲੋਕ ਮੈਨੂੰ ਪੂਜਣ।
ਮਨ ਕੀ ਗਤ ਸਭ ਜਾਣਨ ਹਾਰੇ, ਬਾਣੇ ਨ ਕਹਿਬੋ ਨਿਕਟ ਤੁਮਾਰੇ।
ਮਾਤਾ ਸਾਹਿਬ ਦੇਵਾਂ ਨੇ ਅਰਜ਼ ਕੀਤੀ ਹੈ ਕਿ ਮੇਰੇ ਮਨ ਦੀ ਹਾਲਤ ਨੂੰ ਹੇ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ, ਇਸ ਕਰਕੇ ਤੁਹਾਨੂੰ ਕੁਝ ਕਹਿਣਾ ਤੇ ਮੇਰਾ ਬਣਦਾ ਹੀ ਨਹੀਂ।
ਪਰਖ ਪ੍ਰੇਮ ਕੋ ਰਾਖੋ ਸਾਥ, ਇਹੀ ਕਾਮਨਾ ਪੁਰੋ ਨਾਥ।
ਕਹਿਣ ਲੱਗੀ ਹੈ ਹੇ ਮਾਲਕ, ਹੇ ਸਵਾਮੀ, ਹੇ ਨਾਥ, ਮੇਰੇ ਮਨ ਦੀ ਕਾਮਨਾ ਨੂੰ ਪੂਰਿਆਂ ਕਰੋ, ਮੇਰੇ ਮਨ ਦੇ ਪ੍ਰੇਮ ਨੂੰ ਪਰਖ ਕੇ ਤੁਸੀਂ ਮੈਨੂੰ ਹਮੇਸ਼ਾ ਨਾਲ ਹੀ ਰੱਖੋ। ਇਸ ਤਰ੍ਹਾਂ ਕਹਿ ਕੇ ਮਾਤਾ ਸੁੰਦਰੀ ਜੀ ਰੋਣ ਲੱਗ ਗਏ, ਮਨ ਨੂੰ ਕਿ ਸਤਿਗੁਰਾਂ ਦੇ ਸਾਥ ਨੂੰ ਉਹ ਨਹੀਂ ਛੱਡਣਾ ਚਾਹੁੰਦੇ।
ਕਿਹਦੇ ਪਾਸ ਮੈਨੂੰ ਦਿੱਲੀ ਛੱਡ ਦਿਓ, ਆਪ ਹੋ ਦੱਖਣ ਵੱਲ ਤਿਆਰ ਸਵਾਮੀ। ਗਿੱਲੇ ਗੋਹੇ ਵਾਂਗੂ ਛਾਤੀ ਸਦਾ ਧੋਖੇ, ਬੀਤੇ ਸਮੇਂ ਦੇ ਤਾਈ ਚਿਤਾਰ ਸਵਾਮੀ। ਤੁਹਾਡਾ ਦਰਸ਼ਨ ਕਰਕੇ ਜਿਉਂਦੀ ਹਾਂ, ਹੁਣ ਤੁਸੀਂ ਵੀ ਚੱਲੇ ਵਿਸਾਰ ਸਵਾਮੀ। ਕਿਹਦੇ ਆਸਰੇ ਹੁਣ ਮੈਂ ਜਿਉਣਾ ਹੈ, ਸਾਡੀ ਆਸ ਕੀ ਹੈ ਵਿੱਚ ਸੰਸਾਰ ਸਵਾਮੀ। ਤੱਕਾ ਦੇ ਨਾ ਜਾਓ ਨਿਮਾਣੀ ਨੂੰ, ਜਾਓ ਰੋੜ ਨਹੀਂ ਮੰਜ ਤਾਰ ਸਵਾਮੀ। ਮੈਨੂੰ ਮਾਪਿਆਂ ਨੇ ਤੁਹਾਡੇ ਲੜ ਲਾਇਆ, ਬਿਰਦੇ ਆਪਣਾ ਲਓ ਸੰਵਾਰ ਸਵਾਮੀ। ਜਿਵੇਂ ਨਾਲ ਸੀਤਾ ਰੱਖੀ ਰਾਮ ਜੀ ਨੇ, ਜਿਵੇਂ ਨਾਲ ਸੀਤਾ ਰੱਖੀ ਰਾਮ ਜੀ ਨੇ, ਡਾਢਾ ਦੁੱਖ ਵਿਛੋੜਾ ਵਿਚਾਰ ਸਵਾਮੀ। ਤਿਵੇਂ ਤੁਸੀਂ ਵੀ ਮੈਨੂੰ ਨਾਲ ਰੱਖੋ, ਖੁਸ਼ੀ ਰਹੀਏ ਦੁੱਖ ਸਹਾਰ ਸਵਾਮੀ। ਤੁਹਾਡਾ ਦਰਸ਼ਨ ਸੋ ਸਵਰਗ ਜੈਸਾ, ਤੁਹਾਡਾ ਦਰਸ਼ਨ ਸੋ ਸਵਰਗ ਜੈਸਾ, ਤੇ ਵਿਛੋੜਾ ਹੈ ਨਰਕ ਹਜ਼ਾਰ ਸਵਾਮੀ। ਮਨੋ ਬੇਨਤੀ ਲੋ ਕਰਤਾਰ ਸਿੰਘਾ, ਰੱਖੋ ਵਿੱਚ ਚਰਨਾ ਦਇਆ ਤਾਰ ਸਵਾਮੀ।
ਮਾਤਾ ਸਾਹਿਬ ਦੇਵਾਂ ਨੇ ਆਖਿਆ ਕਿ ਤੁਹਾਡਾ ਨਾਲ ਰਹਿਣਾ ਸੌ ਵਰਿਆਂ ਦਾ ਮਾਨੋ ਸਵਰਗ ਹੈ, ਤੇ ਤੁਹਾਡੇ ਤੋਂ ਵਿਛੜਨਾ ਹਜ਼ਾਰਾਂ ਵਰਿਆਂ ਦਾ ਨਰਕ ਸਮਾਨ ਹੈ। ਕਹਿਣ ਲੱਗੀ ਸੱਚੇ ਪਾਤਸ਼ਾਹ, ਮੈਨੂੰ ਨਾ ਤਿਆਗੋ, ਮੈਨੂੰ ਹਮੇਸ਼ਾ ਨਾਲ ਰੱਖੋ।
ਦੀਨ ਮਨਾ ਅਤਿਸ਼ੇ ਗੁਰ ਜਾਨੀ, ਚਲਨ ਸੰਗ ਬੇਨਤੀ ਇਹ ਮਾਨੀ।
ਤੇ ਕਵੀ ਜੀ ਲਿਖਦੇ ਨੇ ਉਸ ਨੂੰ ਦੀਨ ਜਾਣ ਕੇ, ਉਹਨੂੰ ਬਹੁਤਾ ਜਿਆਦਾ ਦੁਖੀ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਗੱਲ ਨੂੰ ਪ੍ਰਵਾਨ ਕਰ ਲਿਆ। ਚਲਨ ਸੰਗ ਬੇਨਤੀ ਇਹ ਮਾਨੀ, ਉਹ ਜਾਣਾ ਚਾਹੁੰਦੀ ਸੀ ਸਤਿਗੁਰਾਂ ਦੇ ਨਾਲ, ਤੇ ਸਤਿਗੁਰਾਂ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ।
ਸੰਗਤ ਮੈਂ ਸੁੰਦਰੀ ਕੋ ਛੋਰ, ਚਲਿਓ ਚਹੈ ਪ੍ਰਭ ਦੱਛਣ ਓਰ।
ਹੁਣ ਮਾਤਾ ਸੁੰਦਰੀ ਜੀ ਨੂੰ ਦਿੱਲੀ ਦੇ ਵਿੱਚ ਛੱਡ ਕੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਨੋ ਕੇ ਦੱਖਣ ਜਾਣ ਦੇ ਵਾਸਤੇ ਤਿਆਰ ਨੇ। ਇਸ ਤਰੀਕੇ ਦੇ ਨਾਲ ਮਾਤਾ ਸੁੰਦਰੀ ਛੱਡਣ ਦਾ ਫੈਸਲਾ ਕੀਤਾ ਤੇ ਸਾਹਿਬ ਦੇਵਾਂ ਨੂੰ ਨਾਲ ਖੜਨ ਦਾ ਫੈਸਲਾ ਕੀਤਾ।
ਮਾਤਾ ਸੁੰਦਰੀ ਜੀ ਤਾਂ ਮੰਨ ਗਏ, ਜਿਵੇਂ ਹੁਕਮ ਪਤੀ ਕਰਤਾਰ ਕਰਦੇ। ਮਾਤਾ ਸਾਹਿਬ ਦੇਵੀ ਬੜਾ ਹੱਠ ਕੀਤਾ, ਅੰਤ ਉਹਨਾਂ ਨੂੰ ਨਾਲ ਤਿਆਰ ਕਰਦੇ।
ਕਵੀ ਜੀ ਲਿਖਦੇ ਨੇ ਮਾਤਾ ਸਾਹਿਬ ਦੇਵਾਂ ਨੂੰ ਨਾਲ ਖੜਨ ਦਾ ਫੈਸਲਾ ਕੀਤਾ ਤੇ ਸੁੰਦਰੀ ਜੀ ਨੂੰ ਉੱਥੇ ਛੱਡਣ ਦਾ ਫੈਸਲਾ ਕੀਤਾ।
ਇਤਨੇ ਵਿਖੇ ਬਹਾਦਰ ਸ਼ਾਹੂ, ਨਿਜ ਉਮਰਾਵ ਪਠਿਓ ਗੁਰਪਾਹੂ।
ਕਵੀ ਜੀ ਲਿਖਦੇ ਨੇ ਸਤਿਗੁਰੂ ਜੀ ਉੱਥੋਂ ਜਾਣ ਦੇ ਵਾਸਤੇ ਤਿਆਰ ਹੀ ਸਨ ਕਿ ਇੰਨੇ ਚਿਰ ਨੂੰ ਬਹਾਦਰ ਸ਼ਾਹ ਦਾ ਜਿਹੜਾ ਇੱਕ ਜਰਨੈਲ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ।
ਤਾਰੇ ਅਕੋਰ ਕਰ ਜੋਰ ਨਮੋ ਕੀਆ ਸਭ ਬਿਰ ਤੰਤ ਪ੍ਰਭੂ ਟਿਗ ਕਹਿ ਦਿਆ।
ਉਸ ਜਰਨੈਲ ਨੇ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਨਮਸਕਾਰ ਕੀਤੀ ਤੇ ਬਹਾਦਰ ਸ਼ਾਹ ਦੇ ਵੱਲੋਂ ਪੇਟਾ ਮੱਥਾ ਟੇਕੀ। ਸਾਰਾ ਜਿਹੜਾ ਬਿਰਤਾਂਤ ਸੀ ਨਾ ਉਹ ਸਤਿਗੁਰਾਂ ਦੇ ਕੋਲ ਕਹਿ ਸੁਣਾਇਆ।
ਕਹਿੰਦਾ ਜੰਗ ਜੀਤ ਸਲਤਨਤ ਕੋ ਪਾਏ ਨਗਰ ਆਗਰੇ ਥਿਰੇ ਉਹ ਸੁਹਾਏ।
ਜਰਨੈਲ ਕਹਿੰਦਾ ਕਿ ਬਹਾਦਰ ਸ਼ਾਹ ਨੇ ਜੰਗ ਨੂੰ ਜਿੱਤ ਲਿਆ ਤੇ ਰਾਜ ਤਖਤ ਦੀ ਉਸ ਨੂੰ ਪ੍ਰਾਪਤੀ ਹੋਈ ਹੈ। ਇਸ ਵੇਲੇ ਬਹਾਦਰ ਸ਼ਾਹ ਬਾਦਸ਼ਾਹ ਬਣ ਕੇ ਆਗਰੇ ਦੇ ਵਿੱਚ ਠਹਿਰਿਆ ਹੋਇਆ।
ਰਾਵਰ ਕੋ ਪ੍ਰਸੰਗ ਨਿਤ ਕਹਿ ਮਿਲ ਬੇਹੇਤ ਪ੍ਰਤੀਖਤ ਰਹਿ।
ਉਹ ਜਰਨੈਲ ਸਤਿਗੁਰਾਂ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਡੀਆਂ ਹੀ ਜਿਹੜੀਆਂ ਗੱਲਾਂ ਨੇ ਉਹ ਬਹਾਦਰ ਸ਼ਾਹ ਦੇ ਮੂੰਹ ਦੇ ਉੱਤੇ ਰਹਿੰਦੀਆਂ ਨੇ। ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰਦਾ ਹੈ, ਹਮੇਸ਼ਾ ਉਸ ਦਾ ਜੀ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਛੇਤੀ ਮਿਲਿਆ ਜਾਵੇ।
ਕਿਰਪਾ ਕਰੋ ਨਿਜ ਦਰਸ ਦਿਖਾਵੋ ਮ੍ਰਿਦ ਬਾਕਣ ਕੋ ਕਹਿ ਹਰਖਾਵੋ।
ਕਹਿੰਦਾ ਹੈ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਦੇ ਉੱਤੇ ਕਿਰਪਾ ਕਰੋ, ਆਪਣਾ ਦਰਸ਼ਨ ਜਾ ਕੇ ਉਸ ਨੂੰ ਦਿਖਾਓ, ਉਸ ਦੇ ਨਾਲ ਚੰਗੇ ਮਿੱਠੇ ਲਫ਼ਜ਼ ਬੋਲੋ ਤਾਂ ਕਿ ਉਸ ਦੇ ਮਨ ਦੇ ਅੰਦਰ ਖੁਸ਼ੀ ਪੈਦਾ ਹੋਵੇ।
ਸ੍ਰੀ ਗੁਰ ਕਹਿਓ ਬਿਲਮ ਨਹੀਂ ਕਾਈ ਕੂਚ ਹੋਣ ਤਿਆਰੀ ਕਰਵਾਈ।
ਜਦੋਂ ਉਸ ਦੇ ਸੈਨਾਪਤੀ ਨੇ ਇਸ ਤਰ੍ਹਾਂ ਦੀ ਗੱਲ ਆਖੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਬਿਲਮ ਨਾ ਕਾਈ। ਗੁਰੂ ਜੀ ਕਹਿੰਦੇ ਨੇ ਕੋਈ ਬਹੁਤੀ ਦੇਰੀ ਵਾਲੀ ਗੱਲ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਇੱਥੋਂ ਚੱਲਣ ਦੇ ਵਾਸਤੇ ਬਿਲਕੁਲ ਤਿਆਰ ਹੀ ਹਾਂ।
ਕੇਤਕ ਦਿਨ ਮੈਂ ਪਹੁੰਚੈ ਜਾਏ ਕਹੋ ਸ਼ਾਹ ਪ੍ਰਤੀ ਹਮ ਚਲਾਏ।
ਗੁਰੂ ਜੀ ਕਹਿੰਦੇ ਨੇ ਦੇਰੀ ਨਹੀਂ ਲੱਗੇ। ਗੁਰੂ ਜੀ ਕਹਿੰਦੇ ਨੇ ਥੋੜਿਆਂ ਹੀ ਦਿਨਾਂ ਦੇ ਵਿੱਚ ਅਸੀਂ ਉਹਦੇ ਕੋਲ ਪਹੁੰਚ ਜਾਵਾਂਗੇ। ਗੁਰੂ ਜੀ ਕਹਿੰਦੇ ਨੇ ਜਾ ਕੇ ਬਾਦਸ਼ਾਹ ਨੂੰ ਸੁਨੇਹਾ ਦੇ ਦੇ ਕਿ ਅਸੀਂ ਤੇਰੇ ਪਿੱਛੇ ਪਿੱਛੇ ਹੀ ਚਲੇ ਆ ਰਹੇ।
ਸੋਨੇ ਉਮਰਾਵ ਕਹਿਣ ਪੁਨ ਲਾਗਾ ਸੰਗ ਆਪ ਕੇ ਬਹੁ ਅਨੁਰਾਗਾ।
ਸੁਣ ਕੇ ਫੇਰ ਜਿਹੜਾ ਉਹ ਉਮਰਾਵ ਸੀ ਉਹ ਸਤਿਗੁਰਾਂ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਸਾਡੇ ਬਾਦਸ਼ਾਹ ਬਹਾਦਰ ਸ਼ਾਹ ਦਾ ਤੁਹਾਡੇ ਨਾਲ ਬਹੁਤਾ ਹੀ ਜ਼ਿਆਦਾ ਪ੍ਰੇਮ ਹੈ, ਇਸ ਗੱਲ ਨੂੰ ਮੈਂ ਦੇਖਿਆ।
ਤਉ ਸ਼ਰੀਕਣ ਤੇ ਡਰ ਪੰਤ ਤੁਮ ਦਿਸ਼ ਆਏ ਸਕੇ ਨਾ ਕਦੰਤ।
ਪਰ ਕਹਿੰਦਾ ਹੈ ਕਿ ਤਾਂ ਵੀ ਆਪਣੇ ਸ਼ਰੀਕੇ ਤੋਂ ਡਰਦਾ ਹੈ, ਇਸ ਕਰਕੇ ਤੁਹਾਡੇ ਕੋਲ ਨਿਸੰਗ ਹੋ ਕੇ ਨਹੀਂ ਆ ਸਕਦਾ।
ਕਹਿੰਦਾ ਸ਼ਰਾ ਪਿਤਾ ਕੀ ਕਰੀ ਸੋ ਮਾਨੇ ਅਹ ਸਕੇਲੇ ਸੈਂਕਰੇ ਸਿਆਨੇ।
ਕਹਿੰਦਾ ਹੈ ਕਿ ਆਪਣੇ ਪਿਤਾ ਦੀ ਸਾਜੀ ਹੋਈ ਜਿਹੜੀ ਸ਼ਰਾ ਹੈ ਉਸ ਨੂੰ ਉਹਨੇ ਪੱਕੇ ਕਰਕੇ ਰੱਖਿਆ ਹੈ ਤੇ ਉਸ ਦੇ ਪਿਤਾ ਔਰੰਗਜ਼ੇਬ ਨੇ ਐਸੇ ਜਿਹੜੇ ਸੈਂਕੜੇ ਹੀ ਮੁਲਾਣੇ ਨੇ ਉਹਨਾਂ ਨੂੰ ਇਕੱਠਾ ਕਰਕੇ ਰੱਖਿਆ ਹੋਇਆ।
ਅਵ ਰੰਗ ਦੈ ਦੇ ਮਾਣ ਵਧਾਏ ਨਿਤ ਬੈਠਤ ਟਿਗ ਹੋ ਸਮਦਾਏ।
ਕਹਿੰਦਾ ਹੈ ਕਿ ਔਰੰਗਜ਼ੇਬ ਨੇ ਜਿਹੜੇ ਵੱਡੇ ਵੱਡੇ ਕਾਜ਼ੀ ਮੌਲਵੀ ਮੁਲਾਣਿਆਂ ਨੂੰ ਸਨਮਾਨ ਦੇ ਕੇ ਵਡਿਆਇਆ ਤੇ ਕਹਿੰਦਾ ਉਹਨਾਂ ਹੀ ਮੁਲਾਣਿਆਂ ਨੂੰ ਇਹ ਆਪਣੇ ਕੋਲ ਬਿਠਾਉਂਦਾ ਹੈ, ਇਸ ਕਰਕੇ ਯਾ ਤੇ ਆਏ ਨਾ ਸੁਖਚਿਤ ਰਹਿ। ਇਸ ਕਰਕੇ ਉਹਨਾਂ ਮੁਲਾਣਿਆਂ ਤੋਂ ਜਿਹੜੇ ਕਿ ਔਰੰਗਜ਼ੇਬ ਨੇ ਥਾਪੇ ਹੋਏ ਨੇ ਉਹਨਾਂ ਤੋਂ ਸੁਖਦਾ ਹੈ ਡਰਦਾ ਹੈ, ਇਸ ਕਰਕੇ ਤੁਹਾਡੇ ਕੋਲ ਆ ਨਹੀਂ ਸਕਦਾ।
ਤਉ ਦਰਸ ਅਵਲੋਕਣ ਚਾਹੇ।
ਪਰ ਤਾਂ ਵੀ ਬਹਾਦਰ ਸ਼ਾਹ ਦੇ ਮਨ ਦੀ ਚਾਹ ਇਹ ਹੈ ਕਿ ਤੁਹਾਨੂੰ ਜ਼ਰੂਰ ਮਿਲੇ, ਪਰ ਜਿਹੜੇ ਔਰੰਗਜ਼ੇਬ ਦੇ ਥਾਪੇ ਹੋਏ ਵੱਡੇ ਮੁਲਾਣੇ ਨੇ ਉਹਨਾਂ ਦਾ ਬਾਦਸ਼ਾਹ ਦੇ ਮਨ ਦੇ ਅੰਦਰ ਅਜੇ ਡਰ ਹੈ।
ਏਤੇ ਆਦਕ ਬੇਨਤੀ ਬਹੁ ਕੀਨ ਸ੍ਰੀ ਪ੍ਰਭ ਸਿਰੇ ਪਾਉ ਤਿਸ ਦੀਨ।
ਗ੍ਰੰਥਾਕਾਰ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਉਸਨੇ ਸਤਿਗੁਰਾਂ ਦੇ ਕੋਲ ਬੇਨਤੀਆਂ ਕੀਤੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਕੀਮਤੀ ਸਰੋਪਾ ਦਿੱਤਾ।
ਰੁਖਸਦ ਹੋਏ ਗਮਣਿਓ ਤਤਕਾਲਾ ਕਹਿਓ ਸ਼ਾਹ ਸੋ ਹਰਖ ਵਿਸਾਲਾ।
ਰੁਖਸਦ ਹੋਇਆ ਛੇਤੀ ਦੇ ਨਾਲ ਹੀ ਬਹਾਦਰ ਸ਼ਾਹ ਦੇ ਕੋਲ ਉਹ ਉਮਰਾਵ ਪਹੁੰਚ ਗਿਆ ਔਰ ਉਸਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਕੋਲ ਆਉਣ ਦੇ ਵਾਸਤੇ ਤਿਆਰ ਨੇ। ਜਦੋਂ ਬਹਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਦੇ ਮਨ ਦੇ ਅੰਦਰ ਖੁਸ਼ੀ ਹੋਈ। राहे ओ प्रतीखत प्रभ को फेर मिल बोलो गुर दर्शन हेर।
कवि जी लिखते ने इस तरह। उस तो बाद बहादुर शाह सतगुरु सचे पातशाह जी दी उड़ीक करन लगा, सोच रहा कि जदों सतगुरु जी मिलनगे मैं उन्हां दा दर्शन करांगा ते उन्हां दे नाल वचन विलास भी करांगा।
तेग बहादुर सतगुरु जिस थल किया सस्कार बिदतायो मंदर बनयो सुंदर अनेक प्रकार।
कवि जी लिखते ने कि सतगुरु तेग बहादुर सचे पातशाह जी दे शरीर दा जिस जगह दे उते संस्कार होया सी सतगुरां दे कहण दे उते उथे गुरुद्वारा बनाया गया जिहड़ा कि बहुत सुंदर अनेक प्रकार दा है।
पेत स्थान बिदताए सुनायो सत संगत को जोड़ करायो।
कवि जी लिखते ने अपने पिता सतगुरु तेग बहादुर सचे पातशाह जी दी जगह नू संगत दे विच सतगुरु सचे पातशाह जी ने प्रगट कीता ते सत संगत दा उस गुरुद्वारे दे विच जोड़ मेल भी कराया।
सुंदरी करी टिकावन पुर में आप आरोहण बाछत उर में।
हुण सुंदरी जी नू ते टिका दिता है दिल्ली दे विच ते सतगुरु सचे पातशाह जी आप हुण जान दे वास्ते तैयार ने आगरे वल।
सबन को निज गवन सुनावा गण सिखण को मेल सुहावा।
उस वेले सतगुरु सचे पातशाह जी ने सारयां नू सुना के आख्या कि असीं हुण इत्थों जाण दे वास्ते तैयार हां। जदों सतगुरां दी तैयारी दी खबर मिली ते सारी दिल्ली दी जिहड़ी संगत सी ओह इकट्ठी होई।
अनेक अकोरन तर कर जोरे करम परम सुख सदम निहोरे।
उस वेले संगत अनेकां ही प्रकार दियां पेटा लै के सतगुरु सचे पातशाह जी दे हजूर हाजिर होईयां ने ते सतगुरु सचे पातशाह जी दे सुख दे घर जिहड़े चरण कमल ने उन्हां दा आण के दर्शन कीता।
जथा पावना तारे अविलोके तथा सवन लख लख द्रिग रोके।
कवि जी लिखते ने के जिस तरह दी किसे दे मन दी पावना सी उसे उसे तरह सारी संगत ने सतगुरु सचे पातशाह जी नू नजर ला के द्रिग ला के देखिया।
जन सूरज दिश गाने यार बिंदु किदो चकोरन चित व्यो इंदू।
कवि जी प्रमाण दे रहे ने कहिंदे ने कई जिहड़े सिख ने ओ सतगुरु सच्चे पातशाह जी नू इस तरह देख रहे ने जिवें के कमल दा जिहड़ा फुल है ना ओ सूरज नू देख के खुश हुंदा है। किदो चकोरन चित व्यो इंदू ते कहिंदे ने कई जिहड़े सिख ने ओ इस तरह सतगुरु सच्चे पातशाह जी दा दर्शन कर रहे ने जिवें के रात दे वेले चंद्रमा दा चकोर दर्शन करदा है।
करना परे कटाच छबीले सब पर डारत दृष्ट रसीले।
दूसरे पासे करुणा दे परे जिहड़े दया दे परे नेत्र ने सतगुरां दे ओ छबीले ने ओ सोहणे ने। सतगुरु सच्चे पातशाह जी हर एक सिख दे उत्ते अपनी कृपा दी रसीली जिहड़ी दृष्टि है उस नूं पा रहे ने।
सन दबाद होए प्रभु बिराजे वस्त्र शस्त्र नाना बेद साजे।
हुण सतगुरु गोविंद सिंह सच्चे पातशाह जी शस्त्रां दे नाल तैयार बार तैयार हो के बैठे ने ते सतगुरु सच्चे पातशाह जी दे शरीर दे उत्ते जिहड़े शस्त्र ते सोहणे वस्त्र पहरे होए ने ओह बहुत ज्यादा फब रहे ने।
खुशी करी सब को तब नाथ कर जोरै तारै पगनाथ।
उस वेले सतगुरु सच्चे पातशाह जी ने सारयां नू खुशियां बख्शियां उस वेले चलण दे वास्ते तैयार होए ते सारयां ने सतगुरां दे चरणां दे उत्ते फिर तो नमस्कार कीती।
हित आरोह बे है अनवायो हेर सुंदरी सीस निवायो।
सतगुरां ने अपनी सवारी दे वास्ते अपने घोड़े नू मंगवा लिया। हेर सुंदरी सीस निवायो ते सुंदरी माता जी ने उस वेले सतगुरां दा दर्शन कीता ते सिर निवाया।
ਬਿਛਰਨ ਸਮੇ ਰੂਪ ਜਸ ਬੇਸੂ ਹਿਰਦੈ ਧਰਿਓ ਤਸ ਕੰਤ ਹਮੇਸ਼ੂ। ਹੁਣ ਕਵੀ ਜੀ ਲਿਖ ਰਹੇ ਨੇ ਕਿ ਚੱਲਣ ਵੇਲੇ ਜਿਹੜੀ ਪੁਸ਼ਾਕ ਸਤਿਗੁਰਾਂ ਨੇ ਪਹਿਨੀ ਹੋਈ ਸੀ, ਜਿਸ ਤਰ੍ਹਾਂ ਦਾ ਉਹਨਾਂ ਦਾ ਦਰਸ਼ਨ ਹੋ ਰਿਹਾ ਸੀ, ਉਸੇ ਰੂਪ ਨੂੰ ਹੂ ਬਹੂ ਮਾਤਾ ਸੁੰਦਰੀ ਜੀ ਨੇ ਆਪਣੇ ਹਿਰਦੇ ਦੇ ਵਿੱਚ ਸਮੋ ਕੇ ਰੱਖਿਆ ਤੇ ਹਮੇਸ਼ਾ ਆਪਣੀ ਅੱਖਾਂ ਨੂੰ ਬੰਦ ਕਰਕੇ ਉਸੇ ਤਰ੍ਹਾਂ ਦਾ ਦਰਸ਼ਨ ਉਹ ਕਰਦੇ ਸਨ। ਦੇ ਤੀਰਜ ਸਭ ਕੋ ਇੱਕ ਵਾਰ ਪਾਗ ਰਕਾਬ ਧਰ ਪੇ ਅਸਵਾਰ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਤੀਰੇ ਦਿੱਤਾ ਤੇ ਘੋੜੇ ਦੀ ਰਕਾਬ ਦੇ ਵਿੱਚ ਆਪਣਾ ਪੈਰ ਰੱਖਿਆ ਤੇ ਘੋੜੇ ਦੇ ਉੱਤੇ ਅਸਵਾਰ ਹੋਏ।
ਸਹਿਤ ਖਾਲਸੇ ਮਾਰਗ ਚੱਲੇ ਕਰ ਪੁਨ ਜਨ ਗਨ ਕੋ ਤਹ ਖਲੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਦੇ ਸਮੇਤ ਮਾਰਗ ਦੇ ਉੱਤੇ ਚੱਲੇ ਨੇ। ਉਸ ਪੁਰੀ ਦੇ ਉਸ ਦਿੱਲੀ ਸ਼ਹਿਰ ਦੇ ਜਿਹੜੇ ਵਸਨੀਕ ਸਨ ਉਹ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉੱਥੇ ਹੀ ਖੜੇ ਦਰਸ਼ਨ ਕਰ ਰਹੇ ਨੇ।
ਸਾਹਿਬ ਦੇਵੀ ਸੰਗ ਸਿਧਾਈ ਰਹੀ ਸੁੰਦਰੀ ਆਇਸ ਪਾਈ।
ਹੁਣ ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਾਹਿਬ ਦੇਵੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਅੱਗੇ ਨੂੰ ਚੱਲੇ ਨੇ ਤੇ ਮਾਤਾ ਸੁੰਦਰੀ ਜੀ ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਦਿੱਲੀ ਦੇ ਵਿੱਚ ਹੀ ਟਿਕ ਗਏ।
ਪੰਥ ਉਲੰਘ ਕਿਤਕ ਪ੍ਰਭ ਗਏ ਹੇਰ ਸੁਥਲ ਡੇਰਾ ਪੁਨ ਕਏ।
ਰਸਤੇ ਨੂੰ ਉਲੰਘਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਫੀ ਦੂਰ ਚਲੇ ਗਏ, ਉੱਥੇ ਜਾ ਕੇ ਸਤਿਗੁਰਾਂ ਨੇ ਡੇਰਾ ਲਾਇਆ।
ਤੀਨ ਦਿਵਸ ਕਰ ਮਜਲ ਸੁਖਾਰੀ ਜਾਏ ਪਹੁੰਚੇ ਤਹਾਂ ਅਗਹਾਰੀ।
ਕਵੀ ਜੀ ਲਿਖਦੇ ਨੇ ਤਿੰਨ ਦਿਨਾਂ ਦੀ ਮੰਜ਼ਲ ਨੂੰ ਤੈਅ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਪਾਪਾਂ ਨੂੰ ਦੂਰ ਕਰਨ ਵਾਲੇ ਨੇ ਉਹ ਕਾਫੀ ਅੱਗੇ ਪਹੁੰਚ ਗਏ।
ਪੰਚ ਕੋਸ ਮਥਰਾ ਜਬ ਰਹੀ ਸੇਵਰ ਕਰਾਏ ਦੀਨ ਪ੍ਰਭ ਤਹੀ।
ਜਿੱਥੋਂ ਕਿ ਮਥੁਰਾ ਨਗਰੀ ਪੰਜ ਕੋਹ ਦੀ ਦੂਰੀ ਦੇ ਉੱਤੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਦੇ ਉੱਤੇ ਡੇਰਾ ਲਾ ਦਿੱਤਾ।
ਨਿਸ ਬਿਸਰਾਮੇ ਖਾਣ ਰੋ ਪਾਨਾ ਸੁਪਤ ਜਥਾ ਸੁਖ ਕਿਰਪਾ ਨਿਧਾਨਾ।
ਰਾਤ ਦੇ ਵੇਲੇ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਨੇ ਵਿਸਰਾਮ ਕੀਤਾ, ਪ੍ਰਸ਼ਾਦ ਪਾਣੀ ਛਕਿਆ ਤੇ ਸੁਖ ਦੇ ਨਾਲ ਕਿਰਪਾ ਦੇ ਨਿਧਾਨ ਜੀ ਨੇ ਉਹ ਰਾਤ ਬਤੀਤ ਕੀਤੀ।
ਪਈ ਪ੍ਰਾਤ ਕਰ ਸੋਚ ਸ਼ਨਾਨੇ ਹੈ ਅਰੋਹ ਕਰ ਪ੍ਰਭੂ ਪਿਆਨੇ।
ਸਵੇਰ ਹੋਣ ਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕੀਤਾ, ਘੋੜੇ ਤੇ ਚੜ ਕੇ ਅੱਗੇ ਨੂੰ ਪ੍ਰਸਥਾਨ ਕੀਤਾ।
ਪਹੁੰਚੇ ਮਥੁਰਾ ਪੁਰੀ ਨਿਹਾਰੀ ਜਹ ਬਿਲਾਸ ਕੀਨਸ ਗਿਰ ਤਾਰੀ।
ਕਵੀ ਜੀ ਲਿਖਦੇ ਨੇ ਕਿ ਪੰਜ ਕੋਹ ਦੀ ਦੂਰੀ ਦੇ ਉੱਤੇ ਸੀ ਉਸ ਵੇਲੇ ਮਥੁਰਾ, ਛੇਤੀ ਦੇ ਨਾਲ ਹੀ ਅਗਲੀ ਸਵੇਰ ਸਤਿਗੁਰੂ ਜੀ ਮਥੁਰਾ ਦੇ ਵਿੱਚ ਪਹੁੰਚ ਗਏ ਨੇ। ਜਹ ਬਿਲਾਸ ਕੀਨਸ ਗਿਰ ਤਾਰੀ, ਗਿਰਧਾਰੀ ਭਾਵ ਕਿ ਕ੍ਰਿਸ਼ਨ ਜੀ ਨੇ ਜਿੱਥੇ ਬਹੁਤ ਬਿਲਾਸ ਕੀਤੇ ਨੇ ਉਸ ਮਥੁਰਾ ਨਗਰੀ ਦੇ ਵਿੱਚ ਸਤਿਗੁਰੂ ਜੀ ਪਹੁੰਚ ਗਏ ਨੇ।
ਸੂਰਜ ਕੁੰਡ ਕੀਓ ਸਭ ਡੇਰਾ ਸੁੰਦਰ ਤਟ ਜਮਣਾ ਜਲ ਹੇਰਾ।
ਜੋ ਕਿ ਜਮਣਾ ਨਦੀ ਵਹਿੰਦੀ ਹੈ ਉਸ ਦੇ ਕਿਨਾਰੇ ਦੇ ਉੱਤੇ ਇੱਕ ਸੂਰਜ ਕੁੰਡ ਨਾਂ ਦੀ ਜਗ੍ਹਾ ਹੈ, ਤਲਾਬ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਕਿਨਾਰੇ ਹੀ ਆਪਣਾ ਡੇਰਾ ਲਾਇਆ।
ਸ਼ਿਆਮ ਸਲੋਨੇ ਰੂਪ ਸੁਧਰ ਕੇ ਬਿਲਸੇ ਜਹ ਕਹਿ ਥਿਰਕੇ ਫਿਰਕੇ।
ਸਤਿਗੁਰੂ ਜੀ ਉਸ ਜਗ੍ਹਾ ਦੇ ਵਿੱਚ ਉਸ ਨਗਰੀ ਦੇ ਵਿੱਚ ਵਿਰਾਜ ਰਹੇ ਨੇ ਜਿੱਥੇ ਕਿ ਸ਼ਿਆਮ ਸਲੋਨੇ ਭਾਵ ਕੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਰੂਪ ਨੂੰ ਸੁਧਾਰ ਕੇ ਬਹੁਤ ਸਾਰੇ ਬਾਗ ਵਿਲਾਸ ਕੀਤੇ ਸਨ, ਬਹੁਤ ਫਿਰੇ ਸਨ। ਉਸ ਨਗਰੀ ਦੇ ਵਿੱਚ ਸਤਿਗੁਰੂ ਜੀ ਪਹੁੰਚੇ ਹੋਏ ਨੇ।
ਸੋ ਸਭ ਦੇਖਤ ਨਾਨਾ ਥਲ ਕੋ ਕਰੇ ਸੰਘਾਰ ਦੁਸ਼ਟ ਦਲ ਬਲ ਕੋ।
ਕਵੀ ਜੀ ਲਿਖ ਰਹੇ ਨੇ ਕਿ ਉਹਨਾਂ ਜਗ੍ਹਾ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਕਰ ਰਹੇ ਨੇ ਜਿੱਥੇ ਕਿ ਅਨੇਕਾਂ ਹੀ ਦੁਸ਼ਟਾਂ ਦਾ ਸੰਘਾਰ ਕੀਤਾ ਸੀ ਭਗਵਾਨ ਕ੍ਰਿਸ਼ਨ ਨੇ।
ਸੂਰਜ ਸੁਤਾ ਪਾਰ ਗੁਰ ਗਏ ਗੋਕਲ ਲੋਕ ਬਿਲੋਕਤ ਪਏ।
ਸੂਰਜ ਦੀ ਪੁੱਤਰੀ, ਕਿਉਂਕਿ ਜਮਣਾ ਨਦੀ ਨੂੰ ਸੂਰਜ ਦੀ ਪੁੱਤਰੀ ਵੀ ਮੰਨਿਆ ਜਾਂਦਾ, ਕਹਿੰਦੇ ਨੇ ਕਿ ਜਮਣਾ ਨਦੀ ਤੋਂ ਪਾਰ ਗਏ ਤੇ ਗੋਕਲ ਨਗਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ।
ਜਿਸ ਤਲ ਹੁਤੀ ਪੂਤ ਨਾ ਪਾਪਣ ਤ੍ਰਿਣਾ ਵਰਤ ਖਲ ਕੇਨ ਸਖਾਪਣ। ਉਸ ਜਗ੍ਹਾ ਨੂੰ ਦੇਖਿਆ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਪੀ ਪੂਤਨਾ ਦਾ ਨਾਸ ਕੀਤਾ ਸੀ ਤੇ ਤ੍ਰਿਣਾਵਤ ਜਿਹੜਾ ਰਾਖਸ ਸੀ ਉਸ ਨੂੰ ਵੀ ਮਾਰਿਆ ਸੀ। ਇਹ ਤ੍ਰਿਣਾਵਤ ਨਾਮ ਹੈ ਇੱਕ ਦੈਂਤ ਦਾ ਜੋ ਵਾਉ ਵਰੋਲਾ ਬਣ ਕੇ ਕ੍ਰਿਸ਼ਨ ਜੀ ਨੂੰ ਉਡਾ ਲੈ ਜਾਣ ਵਾਸਤੇ ਗਿਆ ਸੀ ਪਰ ਕ੍ਰਿਸ਼ਨ ਜੀ ਨੇ ਉਸ ਨੂੰ ਮਾਰ ਦਿੱਤਾ ਸੀ। ਉਹਦਾ ਨਾਂ ਸੀ ਤ੍ਰਿਣਾਵਤ। ਦੁਸ਼ਟ ਬਕਾਸੁਰ ਬਲੀ ਬੇਦਾਰਿਓ। ਉਸ ਜਗ੍ਹਾ ਨੂੰ ਵੀ ਜਾ ਕੇ ਦੇਖਿਆ ਜਿੱਥੇ ਕਿ ਬਕਾਸੁਰ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਮਾਰਿਆ ਸੀ। ਕੰਸ ਦੇ ਕਹੇ ਤੇ ਇਹ ਸੱਪ ਬਣ ਕੇ ਆਪਣਾ ਮੂੰਹ ਵੱਡਾ ਕਰਕੇ ਕ੍ਰਿਸ਼ਨ ਜੀ ਨੂੰ ਸਾਥੀਆਂ ਸਣੇ ਅੰਦਰ ਲੰਘਾ ਗਿਆ ਸੀ ਪਰ ਕ੍ਰਿਸ਼ਨ ਜੀ ਨੇ ਅੰਦਰ ਵੜ ਕੇ ਆਪਣਾ ਸਰੀਰ ਵਧਾ ਕੇ ਰਾਕੇਸ਼ ਦਾ ਪੇਟ ਪਾੜ ਕੱਤਿਆ ਸੀ। ਉਸ ਦਾ ਨਾਂ ਸੀ ਬਕਾਸੁਰ। ਜਿੱਥੇ ਕਿ ਬਕਾਸੁਰ ਨੂੰ ਮਾਰਿਆ ਉਹ ਵੀ ਜਗ੍ਹਾ ਜਾ ਕੇ ਦੇਖੀ। ਨਾਸ਼ ਅਗਾਸੁਰ ਕੋ ਕਰ ਡਾਰਿਓ। ਜਿੱਥੇ ਕਿ ਨਾਸ ਕੀਤਾ ਹੈ ਅਗਾਸੁਰ, ਇਹ ਵੀ ਬਕਾਸੁਰ ਦਾ ਵੱਡਾ ਭਰਾ ਸੀ, ਉਸ ਨੂੰ ਵੀ ਭਗਵਾਨ ਕ੍ਰਿਸ਼ਨ ਜੀ ਨੇ ਮਾਰਿਆ ਸੀ। ਉਸ ਜਗ੍ਹਾ ਦਾ ਵੀ ਜਾ ਕੇ ਦਰਸ਼ਨ ਕੀਤਾ।
ਬ੍ਰਿੰਦਾਵਨ ਆਵੇ ਲੋਕੇ ਨਾਥ, ਜਨ ਖੇਲੇ ਗੋਪੀ ਗਣ ਸਾਥ।
ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬ੍ਰਿੰਦਾਵਨ ਨੂੰ ਦੇਖਿਆ ਜਿੱਥੇ ਕਿ ਭਗਵਾਨ ਕ੍ਰਿਸ਼ਨ ਜੀ ਨੇ ਬਹੁਤ ਸਾਰੀਆਂ ਗੋਪੀਆਂ ਦੇ ਨਾਲ ਖੇਡ ਵਿਲਾਸ ਕੀਤੇ ਸਨ, ਕਲੋਲ ਕੀਤੇ ਸਨ।
ਕੇਲ ਰਾਸ ਮੰਡਲ ਜਹ ਕਰੇ, ਕਮਲਾ ਸਨ ਬਛਰੇ ਗਨ ਹਰੇ।
ਉਸ ਜਗ੍ਹਾ ਦਾ ਵੀ ਜਾ ਕੇ ਦਰਸ਼ਨ ਕੀਤਾ ਜਿੱਥੇ ਕਿ ਭਗਵਾਨ ਕ੍ਰਿਸ਼ਨ ਜੀ ਨੇ ਰਾਸ ਮੰਡਲ ਰਚੀ ਸੀ ਤੇ ਕਹਿੰਦੇ ਨੇ ਕਮਲਾ ਆਸਨ ਬਛਰੇ ਗਨ ਹਰੇ।
ਭਾਵ ਕੇ ਬ੍ਰਹਮਾ ਨੇ ਪ੍ਰੀਖਿਆ ਵਾਸਤੇ ਜਿਹੜੇ ਵੱਛੇ ਸੀ ਉਹ ਚੁਰਾ ਲਏ ਸਨ,
ਜਦੋਂ ਕਿ ਭਗਵਾਨ ਕ੍ਰਿਸ਼ਨ ਜੀ ਗਊਆਂ ਨੂੰ ਚਰਾ ਰਹੇ ਸਨ ਤੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਕਰਾਮਾਤ ਦੇ ਨਾਲ ਫੇਰ ਜਿਹੜੇ ਬੱਚੇ ਨੇ ਨਾ ਉਸੇ ਦੇ ਤਰ੍ਹਾਂ ਪੈਦਾ ਕਰ ਲਏ ਸਨ। ਇਹ ਇੱਕ ਪੁਰਾਤਨ ਕਥਾ ਹੈ। ਮੰਨੋ ਕਿ ਉਸ ਜਗ੍ਹਾ ਨੂੰ ਵੀ ਜਾ ਕੇ ਦੇਖਿਆ ਜਿੱਥੇ ਕਿ ਇਹਨਾਂ ਨੇ ਬੱਚੇ ਦੁਬਾਰਾ ਆਪਣੀ ਸ਼ਕਤੀ ਦੇ ਨਾਲ ਪੈਦਾ ਕੀਤੇ ਸਨ।
ਜਾਂ ਗੋਵਰਧਨ ਕਰ ਪਗ ਤਾਰਿਓ, ਜਾਂ ਸੂਰਪਤ ਕੋ ਮਾਨ ਨਿਵਾਰਿਓ।
ਕਵੀ ਜੀ ਲਿਖਦੇ ਨੇ ਸਤਿਗੁਰੂ ਜੀ ਉਸ ਜਗ੍ਹਾ ਦੇ ਉੱਤੇ ਵੀ ਗਏ ਜਿੱਥੇ ਕਿ ਭਗਵਾਨ ਕ੍ਰਿਸ਼ਨ ਜੀ ਨੇ ਦੇਵਤਿਆਂ ਦੇ ਮਾਨ ਨੂੰ ਦੂਰ ਕੀਤਾ ਤੇ ਭਗਵਾਨ ਕ੍ਰਿਸ਼ਨ ਜੀ ਨੇ ਗੋਵਰਧਨ ਪਰਬਤ ਨੂੰ ਆਪਣੀ ਚੀਚੀ ਦੇ ਉੱਤੇ ਚੁੱਕਿਆ।
ਬਿੰਦਰਾਵਨ ਤੋਂ 14-15 ਕੋਹ ਤੇ ਇੱਕ ਪਰਬਤ ਹੈ ਜਿਹਨੂੰ ਗੋਵਰਧਨ ਪਰਬਤ ਕਹਿੰਦੇ ਨੇ।
ਇਸ ਨੂੰ ਕ੍ਰਿਸ਼ਨ ਜੀ ਨੇ ਉਂਗਲੀ ਤੇ ਚੁੱਕ ਲਿਆ ਸੀ ਤੇ ਛਤਰੀ ਵਾਂਗੂ ਬ੍ਰਿਜ ਦੀ ਰੱਖਿਆ ਕੀਤੀ। ਜਦੋਂ ਇੰਦਰ ਵਰਖਾ ਨਾਲ ਗਰਗ ਕਰਨਾ ਚਾਹੁੰਦਾ ਸੀ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਇਹ ਕੌਤਕ ਵਰਤਿਆ ਸੀ ਤੇ ਇੰਦਰ ਵਰਗੇ ਵੱਡੇ ਦੇਵਤੇ ਦੇ ਮਾਨ ਨੂੰ ਨਾਸ ਕੀਤਾ ਸੀ।
ਕਾਲੀ ਤਾਲ ਬਿਲੋਕਿਓ ਜਾਏ, ਚੜ ਕੁਦੰਬ ਪਰ ਕੂਦੇ ਤਾਏ।
ਕਾਲੀ ਨਾਂ ਦੇ ਤਲਾਬ ਦੇ ਕਿਨਾਰੇ ਨੂੰ ਜਾ ਕੇ ਸਤਿਗੁਰਾਂ ਨੇ ਦੇਖਿਆ ਜਿੱਥੇ ਕਿ ਕਿਨਾਰੇ ਦੇ ਉੱਤੇ ਇੱਕ ਬ੍ਰਿਜ ਤੋਂ ਭਗਵਾਨ ਕ੍ਰਿਸ਼ਨ ਜੀ ਛਾਲਾਂ ਮਾਰ ਕੇ ਉਸ ਤਲਾਬ ਦੇ ਵਿੱਚ ਕੁੱਦਦੇ ਹੁੰਦੇ ਸਨ, ਨਹਾਉਂਦੇ ਸਨ।
ਕੁੰਜ ਗਲੀਨ ਖੇਲ ਜਹ ਕਰੇ, ਜਹ ਗੋਪੀ ਗਨ ਕੇ ਪਟ ਹਰੇ।
ਕੁੰਜ ਗਲੀਆਂ ਨੂੰ ਜਾ ਕੇ ਦੇਖਿਆ ਜਿੱਥੇ ਕਿ ਛੋਟੀ ਅਵਸਥਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਖੇਡਦੇ ਹੁੰਦੇ ਸਨ, ਉਹ ਵੀ ਜਗ੍ਹਾ ਨੂੰ ਜਾ ਕੇ ਦੇਖਿਆ। ਜਹ ਗੋਪੀ ਕੇ ਪਟ ਗਨ ਹਰੇ, ਜਿੱਥੇ ਕਿ ਭਗਵਾਨ ਕ੍ਰਿਸ਼ਨ ਜੀ ਨੇ ਗੋਪੀਆਂ ਦੇ ਕੱਪੜਿਆਂ ਨੂੰ ਚੋਰੀ ਕੀਤਾ ਸੀ ਤੇ ਰੁੱਖ ਦੇ ਜਾ ਕੇ ਬੈਠ ਗਏ ਸਨ, ਉਸ ਜਗ੍ਹਾ ਨੂੰ ਵੀ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ। ਹੁਣ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਮਥੁਰਾ ਦੇ ਵਿੱਚ ਪਹੁੰਚੇ ਹੋਏ ਨੇ। ਜਿਹੜੇ ਜਿਹੜੇ ਕੌਤਕ ਭਗਵਾਨ ਕ੍ਰਿਸ਼ਨ ਜੀ ਨੇ ਕੀਤੇ ਨੇ ਉਹਨਾਂ ਜਗ੍ਹਾ ਨੂੰ ਸਤਿਗੁਰੂ ਜੀ ਦੇਖ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਅੱਜ ਇੱਥੇ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਅਗਲੀ ਕਥਾ ਦਾ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਮੰਗਦਾ ਹਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,
हे गोविंद हे गुण निदान जाके सदा विवेक हे अपरंपर हर हरे हैपी होवन हार हे संता के सदा संग ने धारा आधार हे ठाकुर हो दास रो मैं निर्गुण गुण नहीं कोय नानक दीजे नाम दान राखो ही है परोय याही कुल ते प्रगट होय ताही कुल को नाम पुन द्वादश गुरिंद कहो मेरी है प्रणाम।